श्री गुरुदेव नमः। दास दोनों हाथ जोड़ के संगत के चरणा च मथा टेकते हुए अपने गुनाह की माफी ले अरदास बेनती करता है। और गुनाह जो करोड़ों ही जन्मा तो मैं कठे करी बैठा हाँ, संगत की समर्था है बख्शन दी, बख्शन दी कृपालता करो। संगत दे बख्शे नू गुरु साहब भी बख्श देंगे।
नाम रे ओ साधु रे ओ
कह नानक इस जगत में किन जपियो गुरुमंत। गुरु तेग बहादुर जी ने अपनी इस बाणी दे विच गुरु मंत्र शब्द बख्शिया है। आज दे इस रूहानी सत्संग विच गुरु साहब इस गुरु मंत्र शब्द नू स्पष्ट करेंगे। संतां ने इस लफज का इस्तेमाल किस हद तक किया है, इस दा रूहानी भाव की है, असी मूड मत इस नू कुछ जादू समझते हाँ, कोई मंत्र की गल कह करके विचार करके इस दे भाव नू लेंदे हाँ और अधूरा अर्थ लैन करके असी उस मुकम्मल ज्ञान नू प्राप्त करन दे अधिकारी नहीं बन पाते जिस नू सचखंड तो गुरु साहब उपदेश करते हैं। इस जगत दे विच जिस जगह असी बैठे हाँ मृत लोक दे विच किसी विषय दे मतलक कुछ ज्ञान नू देना उस ज्ञान नू लेना देन और लैण दा जो भाव है एक गुरु और शिष्य दे नाल संबंध रखता है। एक ने वस्तु नू देना है दान नू देना है, दूसरे ने ग्रहण करना है। दोनों दी ही अपनी मर्यादा है। एक सचखंड दे हुकम दे विच उस दी मर्यादा दे विच जिस नू असी नाम जा शब्द कह करके विचारदे हां उस दे अधीन है। और दूसरा जब तक उस मर्यादा दे अधीन नहीं आता इस ज्ञान नू प्राप्त करन दा अधिकारी नहीं हो सकता। तो देन वाले ने जड़ी ज्ञान दी वस्तु नू देना है, जिस दान नू देना है, यानी जिस विषय दे नाल संबंध रखदा होया सतगुरु है गुरु है, असी उस नू गुरु कह करके ही पुकारदे हां। क्यों? क्योंकि उसने प्रकाश नू देना है। अज्ञानता दे अंधकार नू दूर करन लई प्रकाश दी लोड़ है ज्ञान दे, यानी कि ज्ञान जिस भी विषय दे नाल संबंध रखता होया जो भी देंदा है उसनू असी गुरु कह करके इस जगत दे विच पुकारदे हां। और जिसने इस ज्ञान नू लेना है अपनी झोली दे अंदर तकसीम करना है उसनू असी शिष्य कह करके पुकारदे हां। तो गुरु शिष्य दी जो परंपरा है अनंत काल तो जद तो यह सृष्टि रची गई है तद तो यह परंपरा चलाई गई। किसने चलाई? उस अकाल पुरख ने चलाई। क्यों? जदों भी वह अपने जीव नू अपने नाल मिलाना चाहेगा वह उस तरीके दे नाल मिला सकता है। मनुखा जन्म उसने दिता, बुद्धि दा तत्व दिता, किस वास्ते? विचारण वास्ते, सोचण वास्ते, इस जंजाल चो निकलण वास्ते। यानी कि इस जंजाल चो अगर असी निकलना चाहते हाँ तो सानू प्रकाश दी ज्ञान दी जरूरत है, ज्ञान रूपी प्रकाश चाहिए। सो गुरु साहबां ने अपनी बाणी दे विच जो गुरु जो ज्ञान रूपी प्रकाश देने की गल की है उसी नू गुरु मंत्र कह करके पुकारिया गया है। असी इस नू कोई जादू दा लफज समझते हैं, कुछ लफजा दे विच असी फस जाते हैं, उस लफजा दे विच फस करके असी रूहानियत दे उस सच्चे मजबून तो बड़ी दूर हो जाते हैं। जो परमात्मा सानू अपने नाल मिलान वास्ते जड़ा गुरु मंत्र देंदा है, ਗੁਰਬਾਣੀ ਦੇ ਵਿੱਚ ਸੰਤਾਂ ਨੇ ਉਸ ਨੂੰ ਗੁਰੂ ਉਪਦੇਸ਼ ਕਹਿ ਕਰਕੇ ਪੁਕਾਰਿਆ ਹੈ। ਉਸ ਨੂੰ ਕਈ ਲਫ਼ਜ਼ਾਂ ਦੇ ਨਾਲ ਪੁਕਾਰਿਆ ਜਾਂਦਾ ਹੈ, ਬਾਣੀ ਦੇ ਵਿੱਚ ਅਲੱਗ ਅਲੱਗ ਤੁਕਾਂ ਦੇ ਵਿੱਚ, ਅਲੱਗ ਅਲੱਗ ਸ਼ਲੋਕਾਂ ਦੇ ਵਿੱਚ ਅਲੱਗ ਅਲੱਗ ਲਫ਼ਜ਼ ਦੇ ਨਾਲ ਯਾਦ ਕੀਤਾ ਜਾਂਦਾ ਹੈ। ਪਰ ਅਸੀਂ ਮੋੜ ਮਤ ਜੋ ਹੈ ਇਸ ਲੋਕ ਦੇ ਵਿੱਚ ਜਦੋਂ ਇਸ ਚੀਜ਼ ਨੂੰ ਕੋਈ ਐਸੀ ਚੀਜ਼ ਸਮਝ ਬੈਠਦੇ ਹਾਂ ਕਿ ਇਹ ਕੋਈ ਆਪਣੇ ਆਪ ਹੀ ਐਸੀ ਕਿਰਿਆ ਹੋ ਜਾਏਗੀ ਜਿਹੜੀ ਕਿ ਅਸੀਂ ਨਹੀਂ ਕਰਾਂਗੇ, ਜਾਂ ਜੋ ਕੁਛ ਵੀ ਅਸੀਂ ਇਸ ਜਗਤ ਦੇ ਵਿੱਚ ਪਾਪ ਜਾਂ ਪੁੰਨ ਖੱਟਦੇ ਹਾਂ, ਕਮਾਉਣ ਲੱਗੇ ਹੋਏ ਹਾਂ, ਇਹ ਕਮਾਈ ਜਿਹੜੀ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਜਾਂ ਬਾਣੀ ਨੂੰ ਪੜ੍ਹਨ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ, ਮੂਰਤੀ ਦੇ ਨਾਲ, ਤਲਾਬਾਂ ਦੇ ਨਾਲ, ਸਰੋਵਰਾਂ ਦੇ ਨਾਲ ਧੋ ਦਿੱਤੀ ਜਾਏਗੀ, ਤੇ ਇਹ ਗੁਰੂ ਮੰਤਰ ਦਾ ਭਾਵ ਨਹੀਂ ਹੈ। ਗੁਰੂ ਮੰਤਰ ਦਾ ਭਾਵ ਹੈ ਉਪਦੇਸ਼, ਯਾਨੀ ਕਿ ਗੁਰੂ ਮੰਤਰ ਦੇ ਵਿੱਚ ਉਪਦੇਸ਼ ਦੇ ਅਰਥ ਨੂੰ ਅਗਰ ਅਸੀਂ ਲਵਾਂਗੇ ਤੇ ਜਿਹੜੇ ਲਫ਼ਜ਼ਾਂ ਦੇ ਉੱਪਰ ਅਸੀਂ ਗੁਰੂ ਮੰਤਰ ਦੀ ਛੋਪ ਛਾਪ ਜਾਂ ਮੋਹਰ ਲਗਾ ਰੱਖੀਏ, ਉਹ ਅਰਥ ਵੀ ਇਸ ਦੇ ਅਧੀਨ ਆ ਜਾਏਗਾ। ਔਰ ਅਗਰ ਅਸੀਂ ਜਾਦੂ ਵਾਲੀ ਗੱਲ ਲੈ ਕਰਕੇ ਚੱਲਾਂਗੇ ਤੇ ਉਪਦੇਸ਼ ਵਾਲੀ ਗੱਲ ਤੋਂ ਅਸੀਂ ਜੋ ਹੈ ਵਿਚਾਰ ਕਰਕੇ ਦੇਖੀਏ ਤੇ ਦੂਰ ਹੋ ਜਾਵਾਂਗੇ। ਔਰ ਜਦ ਤੱਕ ਗੁਰੂ ਮੰਤਰ ਪੂਰਾ ਅਸੀਂ ਧਾਰਨ ਨਹੀਂ ਕਰਾਂਗੇ ਤਦ ਤੱਕ ਕੁਛ ਵੀ ਜਾਦੂ ਹੋਣ ਵਾਲਾ ਨਹੀਂ। ਯਾਨੀ ਕਿ ਇਹਨਾਂ ਲਫ਼ਜ਼ਾਂ ਦੇ ਪੋਥੀਆਂ ਦੇ ਵਿੱਚ ਜਾਦੂ ਵਾਲੀ ਜਿਹੜੀ ਗੱਲ ਹੈ ਉਹ ਉਪਦੇਸ਼ਕ ਗੱਲ ਹੈ ਕਿ ਅਗਰ ਇਹ ਉਪਦੇਸ਼ ਸਾਨੂੰ ਸਮਝ ਆ ਗਿਆ, ਇਹਨਾਂ ਉਪਦੇਸ਼ਾਂ ਦੇ ਅਨੁਸਾਰ ਅਸੀਂ ਆਪਣੀ ਕਿਰਿਆ ਨੂੰ ਅਪਣਾ ਲਿਆ, ਅਮਲੀ ਜਾਮਾ ਪਹਿਨਾ ਲਿਆ, ਤਾਂ ਹੀ ਜਾ ਕਰਕੇ ਇਹ ਜੀਵਾਤਮਾ ਜੋ ਹੈ ਆਪਣੇ ਆਪ ਨੂੰ ਮੁਕਤੀ ਦਾ ਅਧਿਕਾਰੀ ਬਣਾ ਸਕਦੀ ਹੈ। ਨਹੀਂ ਤੇ ਅਸੀਂ ਅਗਰ ਉਹ ਜਾਦੂ ਦੀ ਗੱਲ ਦੇ ਵਿੱਚ ਫਸ ਜਾਵਾਂਗੇ ਤੇ ਅੱਜ ਤੱਕ ਵਿਚਾਰ ਕਰਕੇ ਦੇਖ ਲਓ, ਅਨੰਤ ਕਾਲ ਤੋਂ ਇਹ ਗੁਰਮੰਤਰ ਦਿੱਤਾ ਜਾ ਰਿਹਾ ਹੈ ਤੇ ਕਿਤਨੇ ਨੇ ਜਿਹੜੇ ਸੱਚਖੰਡ ਪਹੁੰਚ ਗਏ? ਕਿਆ ਅਸੀਂ ਇਸ ਗੁਰਮੰਤਰ ਨੂੰ ਜਪਦੇ ਨਹੀਂ ਹੈ? ਇਸ ਦਾ ਇਹ ਭਾਵ ਵੀ ਨਹੀਂ ਲੈਣਾ ਕਿ ਇਹ ਗੁਰਮੰਤਰ ਨਹੀਂ ਹੈ, ਇਹ ਇੱਕ ਗੁਰੂ ਮੰਤਰ ਯਾਨੀ ਉਪਦੇਸ਼ ਦਾ ਇੱਕ ਉਪ ਅੰਗ ਹੈ, ਇੱਕ ਹਿੱਸਾ ਹੈ। ਯਾਨੀ ਕਿ 99 ਹਿੱਸਿਆਂ ਨੂੰ ਭੁੱਲ ਕੇ ਅਸੀਂ ਇੱਕ ਹਿੱਸੇ ਨੂੰ ਜਪ ਕੇ ਜਾਂ ਉਸ ਦੇ ਅਨੁਸਾਰ ਕਿਰਿਆ ਕਰਕੇ ਅਸੀਂ ਉਸ ਪਰਮ ਪਤ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਗਿਆ। ਮਨੁੱਖਾ ਜਨਮ ਬੜਾ ਕੀਮਤੀ ਜਨਮ ਹੈ ਔਰ ਇਹਦੇ ਵਿੱਚ ਜਿਹੜੀ ਸੋਝੀ ਦਿੱਤੀ ਗਈ ਹੈ ਉਹ ਸਿਰਫ ਇਸੀ ਵਾਸਤੇ ਦਿੱਤੀ ਗਈ ਹੈ ਕਿ ਅਸੀਂ ਇਸ ਗੁਰੂ ਮੰਤਰ ਨੂੰ ਧਾਰਨ ਕਰਨਾ ਹੈ। ਸੋ ਸਾਰੀ ਬਾਣੀ ਵਿਚਾਰ ਕਰਕੇ ਦੇਖੀਏ, ਖੋਜ ਕਰੀਏ ਤੇ ਅਲੱਗ ਅਲੱਗ ਜਗ੍ਹਾ ਤੇ ਉਹਦਾ ਭਾਵ ਇੱਕੋ ਹੀ ਪ੍ਰਗਟ ਹੁੰਦਾ ਹੈ ਕਿ ਜੋ ਵੀ ਗੁਰੂ ਜੋ ਮੰਤਰ ਦਿੰਦੇ ਨੇ, ਉਪਦੇਸ਼ ਦਿੰਦੇ ਨੇ, ਉਹ ਕਿਸ ਵਾਸਤੇ ਦਿੰਦੇ ਨੇ? ਜੀਵ ਨੂੰ ਧਾਰਨ ਕਰਨ ਵਾਸਤੇ। ਤੇ ਕੋਈ ਉਹ 1-2-4 ਲਫ਼ਜ਼ ਨਹੀਂ ਹੁੰਦੇ ਜਾਂ ਕੋਈ ਛੋਟੀ ਜਿਹੀ ਬਾਣੀ ਨਹੀਂ ਹੁੰਦੀ, ਉਹਨਾਂ ਦਾ ਉਪਦੇਸ਼ ਇਹ ਹੁੰਦਾ ਹੈ ਕਿ ਇਸ ਦੇ ਨਾਲ ਅਸੀਂ ਜੁੜਨਾ ਹੈ। ਯਾਨੀ ਕਿ ਇਸ ਨੂੰ ਅਸੀਂ ਇੱਕ ਦੂਸਰਾ ਅਰਥ ਹੋਰ ਲੈ ਸਕਦੇ ਹਾਂ। ਇਸ ਜਗਤ ਦੇ ਵਿੱਚ ਇਸ ਨੂੰ ਨਿਸ਼ਾਨ ਕਿਹਾ ਜਾਂਦਾ ਹੈ। ਇਹ ਨਵਾਂ ਲਫ਼ਜ਼ ਜੋ ਹੈ ਗੁਰੂ ਸਾਹਿਬ ਸੱਚਖੰਡ ਤੋਂ ਸਾਡੀ ਝੋਲੀਆਂ 'ਚ ਤਕਸੀਮ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਸਾਹਿਬ ਜੋ ਹੈ ਇਹ ਨਿਸ਼ਾਨ ਦਿਆ ਕਰਨਗੇ। ਇਹਦੇ 'ਚ ਕੋਈ ਗੱਲ ਨਹੀਂ ਹੈ, ਹੁਣ ਕੋਈ ਜਾਦੂ ਦੀ ਗੱਲ ਨਹੀਂ। ਗੁਰੂ ਸਾਹਿਬ ਨਿਸ਼ਾਨ ਦਿੰਦੇ ਆਏ ਨੇ, ਅਨੰਤ ਕਾਲ ਤੋਂ ਦੇ ਰਹੇ ਨੇ ਔਰ ਅੱਗੇ ਵੀ ਦੇਣਗੇ। ਇਸ ਨੂੰ ਅਸੀਂ ਗੁਰੂ ਮੰਤਰ ਵੀ ਕਹਿ ਦਿੰਦੇ ਹਾਂ, ਪਰ ਅਸਲੀ ਭਾਵ ਕੀ ਹੈ ਕਿ ਇਸ ਨਿਸ਼ਾਨ ਦੇ ਨਾਲ ਜੁੜਨਾ। ਯਾਨੀ ਕਿ ਜਦ ਤੱਕ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਇਸ ਨਿਸ਼ਾਨ ਦੇ ਨਾਲ ਜੁੜੇਗੀ ਨਹੀਂ ਨਾ, ਤਦ ਤੱਕ ਉਹਦੇ ਅੰਤਰ ਦੀ ਸਫਾਈ ਨਹੀਂ ਹੋ ਸਕਦੀ। ਪਿੱਛੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਸੀ ਕਿ ਅਸਲੀ ਸਾਧਨ ਜੋ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਇੱਕੋ ਹੀ ਹੈ, ਯਾਨੀ ਕਿ ਅੰਤ ਕਰਨ ਦਾ ਸਪਸ਼ਟ, ਯਾਨੀ ਕਿ ਸਾਫ ਹੋ ਜਾਣਾ। ਅਗਰ ਅੰਤਰ ਦੇ ਵਿੱਚ ਮੈਲ ਮੌਜੂਦ ਹੈ, ਵਿਸ਼ੇ ਵਿਕਾਰਾਂ ਦੀ ਅੱਗ ਜਲ ਰਹੀ ਹੈ, ਫਿਰ ਜਿਤਨੇ ਮਰਜ਼ੀ ਗੁਰੂ ਮੰਤਰ ਲੈ ਲਓ, ਜਿਤਨੇ ਮਰਜ਼ੀ ਸਤਿਗੁਰਾਂ ਦੇ ਕੋਲ ਚਲੇ ਜਾਓ, ਜਿਤਨੇ ਮਰਜ਼ੀ ਨਿਸ਼ਾਨ ਚੁਲਾ ਲਓ, ਕਦੇ ਵੀ ਇਸ ਜੀਵ ਦਾ ਉਧਾਰ ਨਹੀਂ ਹੋ ਸਕਦਾ। ਅੱਜ ਤੱਕ ਸਾਡਾ ਨਹੀਂ ਹੋਇਆ, ਅਗਰ ਹੋ ਗਿਆ ਹੁੰਦਾ ਤੇ ਅਸੀਂ ਵੀ ਉਸ ਮਹਿਫਿਲ ਦਾ ਹਿੱਸਾ ਬਣ ਚੁੱਕੇ ਹੁੰਦੇ ਜਿਸ ਮਹਿਫਿਲ ਦੇ ਵਿੱਚੋਂ ਇਹ ਸਤਸੰਗ ਜਿਹੜਾ ਸਾਡੀ ਝੋਲੀਆਂ 'ਚ ਤਕਸੀਮ ਕੀਤਾ ਜਾ ਰਿਹਾ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀਆਂ ਜੀਵਾਤਮਾ ਅਨੰਤ ਕਾਲ ਤੋਂ ਇਸ ਨਿਸ਼ਾਨ ਦੇ ਨਾਲ ਜੁੜ ਗਈਆਂ, ਉਹਨਾਂ ਨੇ ਉਸ ਦੇ ਨਾਲ ਜੁੜ ਕੇ ਆਪਣੇ ਅੰਤਰ ਦੀ ਹਸਤੀ ਜਿਹੜੀ ਸੀ ਨਾ ਹੋਮੈ ਦੀ, ਉਹ ਮੈਲ ਨੂੰ ਤਿਆਗਤਾ, ਆਪਣੇ ਸਵਾਸਾਂ ਦੀ ਪੂੰਜੀ ਆਪਣੇ ਇਸ ਨਿਸ਼ਾਨ ਦੇ ਉੱਪਰ ਕੁਰਬਾਨ ਕਰ ਦਿੱਤੀ। ਉਹੀ ਜੀਵਾਤਮਾ ਜਿਹੜੀ ਹੈ ਸਾਫ ਹੋ ਕਰਕੇ ਉਸ ਵਸਤੂ ਨੂੰ ਪ੍ਰਾਪਤ ਕਰਨ ਦੀ ਅਧਿਕਾਰੀ ਹੋ ਗਈ। ਇਸ ਜਗਤ ਦੇ ਵਿੱਚ ਅਗਰ ਅਸੀਂ ਲੈਬੋਰਟਰੀ ਦੇ ਵਿੱਚ ਕੋਈ ਪ੍ਰਯੋਗ ਕਰਨਾ ਚਾਹੀਏ ਤੇ ਜਦ ਤੱਕ ਤੱਤਵ ਆਪਣੀ ਮਰਿਆਦਾ ਦੇ ਵਿੱਚ ਨਹੀਂ ਹੋਣਗੇ, ਅਸੀਂ ਉਸ ਤੋਂ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਰਿਜ਼ਲਟ ਦੀ थ्योरी दे रूप दे विच सतगुरु या गुरु जो है अपनी क्लास दे विच अपने शिष्या नू पढ़ांदे ने। हुण विचार करके देखो तत्व दी इक मर्यादा है, अगली मर्यादा तो बाहर ना तत्व जांदा है। अगर असी उनू मर्यादा तो बाहर लै जांदे हां ते असी उहदे कोलों ओ रिजल्ट प्राप्त नहीं कर सकते जिस दा की उपदेश गुरु अपनी क्लास दे विच अपने शिष्या दी झोली तकसीम करदे ने। ते ओही भाव इत्थे है रूहानियत दा कि सतगुरु जिहड़े सत्संग दे विच आ करके क्लास लैंदे ने और जो उपदेश दिंदे ने उहनां तत्वां नू लै करके अगर असी मर्यादा दे विच जावांगे तां ही लैबोरेटरी दे विच उस रिजल्ट नू प्राप्त कर सकते हैं जिस रिजल्ट नू प्राप्त करन वास्ते ए निशान यानी के उपदेश दिता जांदा है अपने शिष्य नू। ते उपदेश कोई एक दो लफज नहीं होंदे, उपदेश पूर्ण मुकम्मल ऐसी विधि होंदी है, ऐसी क्रिया होंदी है जिस नू अपना करके ए जीवात्मा अपने अंतर दी सफाई करदी है। इस दा ए भाव भी नहीं हो जांदा कि असी अख बंद करके बैठ गए ते जगत दा काम नहीं, यानी कि जगत दा भुगतान कौन करवा सकदा है, पूर्ण सतगुरु ही करवा सकदे ने। पर कदों होएगा जदों असी इस निशान दे नाल गुरमंत्र दे नाल जुड़ांगे, उस गुरमंत्र दी इक लाइन या लफज दे नाल जुड़ करके ए सफाई नहीं हो सकदी। गुरु साहब जो भी उपदेश करदे ने अपनी क्लास दे विच उस उपदेश दे उपर अमली जामा पहनाना ही जो है इस गुरमंत्र दा पूरन जाप है। और इस पूरन जाप दे विच जड़ा जाप असी अख बंद करके करदे आ उपासना दा विषय ओ भी इस दे अंदर ही आ जांदा है। और अगर असी उपासना दे विषय नू ही खाली लै करके बैठांगे और बाकी विषय नू भुल जावांगे ते असी अनंत काल तक लगे रहिए जितने मर्जी लफजां दा जाप कर लिए। बाणी दे विच बिल्कुल स्पष्ट कीता गया जप तप संयम जो भी विधि अपनाईयां गईयां ने अनंत काल तो ऋषि मुनिया ने अपने मन नू मारन वास्ते ही अपनाईयां सन। पर विचार करके देख लो हजारां साल तप करन दे बाद भी ओ इस मन नू मार नहीं सके। कारण की सीगा कि उपदेश दे उपर अमल नहीं सी कीता, सिर्फ ओ जप दे विच फस गए, कोई अष्टांग दे विच फस गए, कोई शरीर दी सफाई च फस गए, कोई अखा दो तले निचले पांच चक्रां दे विच ही फस गए। बहुता होया ते कोई छठे चक्कर तक पहुंचया ते आग्या चक्कर दे विच काल ने उसनू घेर लिया, रिद्धि सिद्धियां दिया समर्था दे दित्तियां, कई तरीके दी ताकत दे दित्ती, यानी कि उसनू इस ब्रह्मांड तो पार नहीं जान दिता। कारण की सीगा कि असी अपने अंदर दे उस होमे नू यानी कि उस मन नू काल दे इस अंश नू खत्म नहीं कर सके। और उसनू खत्म करन वास्ते ही हुण विचार करना है कि इस गुरमंत्र दा भाव की होंदा है, ए निशान क्यों दिता जांदा है। मन दा एक विकार है, एक गुण है, कुछ भी कह लो, यानी कि ओह हर वक्त हर पल हर घड़ी अपने मूल दे विच समाण वास्ते तड़फ रहा है, तड़फदी है। ए रूह भी तड़फदी है अपने मूल दे विच समाण वास्ते, पर मन जो है ओ हावी है, अनंत काल तो किरिया कर रहा है, चंचल है, इस करके ओ रूह दे उपर हावी हो जांदा है। अपने घर जान वास्ते ओ जदों तड़फदा है ते ओ सुख दी तलाश दे विच इंद्रियां दे वस हो जांदा है, और जदों इंद्रियां दे वस हो जांदा है ते इंद्रियां इस जगत दे नाल संबंध रखदियां ने। जड़ प्रकृति है यानी कि ए शरीर जो है यानी कि कितना भी उत्तम पिंजरा क्यों ना होवे ए जड़ प्रकृति दे नाल संबंध रखदा है, निश्चित सीमा तक सानू मिलिया है। और इसी करके इंद्रियां करके जगत दे नाल असी बंधे होए आ और मन भी इना दे नाल बंध जांदा है। जदों मन इदे नाल बंधदा है ते ओ किसी भी वस्तु नू प्राप्त करन वास्ते हवस दे रूप दे विच, तृष्णा दे रूप दे विच, कामना दे रूप दे विच, किसी ना किसी स्वार्थ दे रूप दे विच अपने सुख दी तलाश दे विच है, और कोई ना कोई किरिया नू ओ जरूर अपनांदा है। और सब तो पहली किरिया है उसकी ओ सिमरन दी, जप दी, यानी कि हर पल हर कड़ी उसने अपने सुख नू प्राप्त करन वास्ते कुछ ना कुछ जपी जाना। जपना किस नू है, विषय विकारा दे विच ओ सुख तलाश कर रहा है ते फिर परमात्मा नू थोड़ी जप सकदा है। इसी करके ओ विषय विकारा दे नाल संबंध रखदियां या वस्तुआं या संबंधा नू जपन लग जांदा है, उहनां दा सिमरन करन लग जांदा है। और जदों इस तरीके दे नाल ओ इस सिमरन नू करदा है ते उसका दूसरा गुण प्रगट हो जांदा है ख्याल दा, यानी के ओदे सामने जो है ओ तस्वीर भी आ जांदी है, ओ मूरत भी आ जांदी है, ओ सारा कुछ ही प्रगट हो जांदा है जिस दा की ओ सिमरन करदा है। और इसे तरीके दे नाल जप करदे होए ख्याल करदे होए ओ सुख दी तलाश दे विच है, ओ सुख नू प्राप्त करना चाहंदा है ਜਿਸ ਦੇ ਵਿੱਚੋਂ ਕਿ ਉਹ ਨਿਕਲ ਕਰਕੇ ਆਇਆ ਪਰ ਉਹ ਮੂੜ ਮਤ ਹੈ ਉਸ ਨੂੰ ਪਤਾ ਨਹੀਂ ਹੈ ਆਪਣੇ ਮੂਲ ਦਾ। ਇਸੇ ਕਰਕੇ ਬਾਣੀ ਦੇ ਵਿੱਚ ਬਾਰ ਬਾਰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਯਾਨੀ ਕਿ ਉਸ ਨੂੰ ਉਲਾਹਣਾ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਤੂੰ ਜੋਤ ਦਾ ਹੀ ਅੰਸ਼ ਹੈ, ਤੂੰ ਜੋਤ ਦੇ ਵਿੱਚ ਹੀ ਸਮਾਣਾ ਹੈ। ਇਸ ਕਰਕੇ ਜਿਹੜੀਆਂ ਕਿਰਿਆ ਤੂੰ ਅਪਣਾ ਰੱਖੀਆਂ ਨੇ ਇਹ ਸਾਰੀਆਂ ਕਿਰਿਆ ਨੂੰ ਤਿਆਗ ਕਰਕੇ ਉਸ ਪ੍ਰਕਾਸ਼ ਨੂੰ, ਉਸ ਜੋਤ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਬਣਾ। ਇਸ ਜੀਵਾਤਮਾ ਨੂੰ ਜਦ ਤੱਕ ਤੂੰ ਅਧਿਕਾਰੀ ਨਹੀਂ ਬਣਨ ਦੇਗਾ ਤਦ ਤੱਕ ਤੂੰ ਵੀ ਜੋ ਹੈ ਉਸ ਜੋਤ ਦੇ ਵਿੱਚ ਸਮਾਣ ਦੇ ਲਾਇਕ ਨਹੀਂ ਬਣ ਸਕਦਾ। ਤੋ ਇਹ ਸਾਰਾ ਵਿਸ਼ੇ ਜਿਹੜਾ ਹੈ ਜਪ, ਖਿਆਲ ਔਰ ਆਵਾਜ਼ ਦੇ ਨਾਲ ਸੰਬੰਧ ਰੱਖਦਾ ਹੋਇਆ ਰੂਹਾਨੀਅਤ ਦਾ ਔਰ ਇਸ ਲੋਕ ਦਾ ਵੀ ਦੋਨਾਂ ਦਾ ਇੱਕੋ ਜਿਹਾ ਹੀ ਸੰਬੰਧ ਹੈ। ਇੱਕ ਬਾਹਰ ਦਾ ਸੰਬੰਧ ਹੈ, ਇੱਕ ਅੰਦਰ ਦਾ ਸੰਬੰਧ ਹੈ। ਅੰਦਰ ਦਾ ਜਿਹੜਾ ਜਪ ਔਰ ਖਿਆਲ ਹੈ ਉਹ ਸ਼ਬਦ ਦਾ ਹੈ, ਯਾਨੀ ਕਿ ਆਤਮਾ ਨੇ ਕਰਨਾ ਹੈ। ਪਰਮਾਤਮਾ ਦਾ ਜਿਹੜਾ ਗੁਣ ਹੈ ਉਸ ਗੁਣ ਨੂੰ ਪਰਮਾਤਮਾ ਦੇ ਦੂਸਰੇ ਗੁਣ ਯਾਨੀ ਕਿ ਆਤਮਾ ਨੇ ਹੀ ਪ੍ਰਾਪਤ ਕਰਨਾ ਹੈ। ਉਹ ਜਦ ਤੱਕ ਮਰਿਆਦਾ ਦੇ ਵਿੱਚ ਨਹੀਂ ਆਏਗੀ, ਆਪਣੇ ਸਫਾਈ ਨਹੀਂ ਕਰੀ। ਸਫਾਈ ਕੀ ਹੈ? ਉਹ ਤਾਂ ਨਿਰਮਲ ਔਰ ਪਾਕ ਹੈ। ਚੱਕਰ ਕੀ ਹੈ ਕਿ ਉਸਨੇ ਇਸ ਮਨ ਦੀ ਸੰਗਤ ਦੇ ਨਾਲ ਜਿਹੜੀਆਂ ਵਿਧੀਆਂ ਅਪਣਾ ਕਰਕੇ ਕਰਮਾਂ ਦੀ ਮੈਲ ਇਕੱਤਰਿਤ ਕਰ ਰੱਖੀ ਹੈ, ਇਹ ਉਸਦੀ ਮੈਲ ਹੈ। ਔਰ ਜਦ ਤੱਕ ਇਹਨਾਂ ਬੰਧਨਾਂ ਚੋਂ ਇਹ ਜੀਵਾਤਮਾ ਨਿਕਲੇਗੀ ਨਹੀਂ ਤਦ ਤੱਕ ਉਹ ਪਹਿਲੇ ਗੁਣ ਦੇ ਮਿਲਣ ਦੇ ਕਾਬਿਲ ਨਹੀਂ ਹੋ ਸਕਦੀ। ਉਹ ਗੁਣ ਕਿਸੇ ਬਾਹਰੀ ਜਗ੍ਹਾ ਤੋਂ ਨਹੀਂ ਆਉਣਾ, ਨਾ ਹੀ ਇਹਨਾਂ ਲਫ਼ਜ਼ਾਂ ਦੇ ਵਿੱਚੋਂ ਫਾੜ ਕਰਕੇ ਉਸ ਪ੍ਰਕਾਸ਼ ਨੇ ਨਿਕਲਣਾ ਹੈ। ਉਹ ਪ੍ਰਕਾਸ਼ ਔਰ ਆਵਾਜ਼ ਤੇ ਪਰਮਾਤਮਾ ਦੀ ਅੰਦਰ ਦੇ ਵਿੱਚ ਹਰ ਕੱਟ ਦੇ ਵਿੱਚ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਮੌਜੂਦ ਹੈ। ਪਰ ਜਦ ਤੱਕ ਇਹ ਜੀਵਾਤਮਾ ਆਪਣੇ ਆਪ ਨੂੰ ਲਾਇਕ ਨਹੀਂ ਬਣਾਉਂਦੀ, ਇਸ ਕਾਬਿਲ ਨਹੀਂ ਬਣਾਉਂਦੀ ਕਿ ਉਸ ਨੂੰ ਦੇਖ ਸਕੇ, ਉਸ ਨੂੰ ਸੁਣ ਸਕੇ, ਤਦ ਤੱਕ ਉਸ ਨੂੰ ਇਹ ਪਰਮਾਤਮਾ ਦੇ ਪਹਿਲੇ ਗੁਣ ਦੀ ਪ੍ਰਾਪਤੀ ਹੋ ਸਕਦੀ ਹੀ ਨਹੀਂ। ਤੇ ਉਸ ਲਈ ਇਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ, ਨਿਰਮਲ ਹੋਣ ਵਾਸਤੇ ਗੁਰੂ ਮੰਤਰ ਜੋ ਦਿੱਤਾ ਜਾਂਦਾ ਹੈ, ਪੂਰਾ ਉਪਦੇਸ਼ ਦਿੱਤਾ ਜਾਂਦਾ ਹੈ, ਉਸਦਾ ਇਹੀ ਭਾਵ ਹੁੰਦਾ ਕਿ ਸਭ ਤੋਂ ਪਹਿਲੇ ਅਸੀਂ ਬਾਹਰ ਦੀ ਜਿਹੜੀ ਕਿਰਿਆ ਹੈ ਯਾਨੀ ਕਿ ਕਰਮ ਕਾਂਡ ਦੀ ਪ੍ਰਕਿਰਿਆ, ਇਹ ਜੀਵਾਤਮਾ ਸਾਧ ਸੰਗਤ ਜੀ ਜਦੋਂ ਵੀ ਇਸ ਮਨੁੱਖ ਲੋਕ ਦੇ ਵਿੱਚ ਆਉਂਦੀ ਹੈ, ਮ੍ਰਿਤ ਲੋਕ ਦੇ ਵਿੱਚ ਮਨੁੱਖਾ ਜਾਮਾ ਲੈ ਕਰਕੇ ਪ੍ਰਗਟ ਹੁੰਦੀ ਹੈ, ਉਹ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ ਜਾਂ ਕੌਮ ਦੇ ਅੰਦਰ ਹੀ ਉਸਦਾ ਜਨਮ ਹੁੰਦਾ ਹੈ। ਜਿਨ੍ਹਾਂ ਸਤਿਗੁਰਾਂ ਦੇ ਉੱਪਰ ਅਸੀਂ ਅਤੀ ਮਿਟਾਣ ਲੱਗੇ ਹੋਏ ਆ, ਵਿਚਾਰ ਕਰਕੇ ਦੇਖ ਲਓ, ਉਹਨਾਂ ਨੇ ਵੀ ਇਹ ਬਾਹਰੀ ਰੂਪ ਦੇ ਜਿਹੜੇ ਕਰਮ ਕਾਂਡ ਨੇ ਇੱਕ ਸੀਮਾ ਤੱਕ ਉਹਨਾਂ ਨੂੰ ਵੀ ਅਪਣਾਇਆ। ਕਦ ਤੱਕ? ਜਦ ਤੱਕ ਉਹ ਸ਼ਬਦ ਦੇ ਨਾਲ ਜੁੜ ਨਹੀਂ ਗਏ, ਉਸ ਪ੍ਰਕਾਸ਼ ਨੂੰ ਮਿਲਣ ਦੇ ਅਧਿਕਾਰੀ ਨਹੀਂ ਹੋ ਗਏ। ਜਦੋਂ ਉਹਨਾਂ ਨੂੰ ਮਿਲਣ ਦੇ ਅਧਿਕਾਰੀ ਹੋ ਗਏ, ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਸਾਰੇ ਕਰਮ ਕਾਂਡਾਂ ਨੂੰ ਤਿਆਗਿਆ। ਯਾਨੀ ਕਿ ਵਿਚਾਰ ਕਰਕੇ ਦੇਖੋ, ਅਸੀਂ ਛੁੱਟ ਨਹੀਂ ਸਕਦੇ, ਤੇ ਅਗਰ ਅਸੀਂ ਦਲ ਬਦਲਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਮਨ ਦੀ ਇੱਕ ਚਾਲ ਹੈ। ਯਾਨੀ ਇੱਕ ਧੜੇ ਚੋਂ ਨਿਕਲੇ, ਇੱਕ ਕਿੱਚੜ ਚੋਂ ਨਿਕਲੇ, ਦੂਸਰੇ ਦੇ ਵਿੱਚ ਫਸ ਗਏ, ਰੇਤ ਤੇ ਕਿੱਚੜ ਦੇ ਵਿੱਚ ਹੀ, ਯਾਨੀ ਕਿ ਬੰਧਨਾਂ ਤੋਂ ਤੇ ਛੁਟਕਾਰਾ ਪਾਉਣਾ ਸੀ, ਉਹਨੂੰ ਅਸੀਂ ਪਾ ਨਾ ਸਕੇ, ਔਰ ਨਵੇਂ ਬੰਧਨ ਕਈ ਤਰੀਕੇ ਦੇ ਪਾ ਲਏ, ਸਿਰਫ ਲਫ਼ਜ਼ਾਂ ਦਾ ਹੀ ਫੇਰ ਹੈ। ਸਵਾਮੀ ਜੀ ਕਹਿ ਲਓ, ਸਤਨਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਈਸ਼ਵਰ ਕਹਿ ਲਓ, ਕੁਛ ਵੀ ਕਹਿ ਲਓ, ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਮੂਲ ਤੱਤ ਤਾਂ ਇੱਕੋ ਹੀ ਹੈ, ਲਫ਼ਜ਼ਾਂ ਦੇ ਫੇਰ ਦੇ ਵਿੱਚ ਅਸੀਂ ਫਸ ਕਰਕੇ ਰਹਿ ਗਏ, ਔਰ ਇਹਨਾਂ ਲਫ਼ਜ਼ਾਂ ਦੇ ਵਿੱਚ ਫਸ ਕੇ ਅਸੀਂ ਕਈ ਤਰੀਕੇ ਦੇ ਮਤ ਔਰ ਧਰਮ ਚਲਾ ਦਿੱਤੇ। ਯਾਨੀ ਕਿ ਐਸੇ ਜਪ ਨੂੰ ਐਸੇ ਗੁਰਮੰਤਰ ਦੇ ਵਿੱਚ ਫਸ ਗਏ ਜਿਸ ਦੇ ਨਾਲ ਸਾਡਾ ਪਾਰ ਉਧਾਰਾ ਹੋ ਸਕਦਾ ਹੀ ਨਹੀਂ। ਯਾਨੀ ਕਿ ਜਪ ਕੀ ਸੀ? ਯਾਨੀ ਕਿ ਪੂਰਨ ਸਤਿਗੁਰਾਂ ਦਾ ਪੂਰਨ ਉਪਦੇਸ਼ ਜਿਹੜਾ ਹੈ, ਇਸ ਨੂੰ ਗੁਰਮੰਤਰ ਕਿਹਾ ਗਿਆ ਹੈ ਬਾਣੀ ਦੇ ਵਿੱਚ, ਔਰ ਇਸ ਜੀਵਾਤਮਾ ਨੂੰ ਇਸੇ ਕਰਕੇ ਇਹ ਦਿੱਤਾ ਜਾਂਦਾ ਹੈ ਕਿਉਂਕਿ ਮਨ ਦੀ ਜਿਹੜੀ ਇਹ ਵਿਕਾਰ ਯਾਨੀ ਕਿ ਕਮਜ਼ੋਰੀ ਹੈ ਸਿਮਰਨ ਦੀ, ਇਸ ਨੂੰ ਦੂਰ ਕਰਨ ਵਾਸਤੇ, ਪਰਮਾਤਮਾ ਦੇ ਨਾਲ ਜੋੜਨ ਵਾਸਤੇ ਅਸਲੀ ਭਾਵ ਕੀ ਹੈ ਕਿ ਖਿਆਲ। ਯਾਨੀ ਕਿ ਖਿਆਲ ਕੀ ਸੀਗਾ? ਦੂਸਰਾ ਗੁਣ, ਆਤਮਾ ਦੀ ਤਾਕਤ ਯਾਨੀ ਕਿ ਉਸਦੀ ਜਾਨ ਜੋ ਹੈ, ਉਹ ਇਸ ਮਨ ਨੇ ਲੈ ਕਰਕੇ ਸਾਰੇ ਜਗਤ ਦੇ ਵਿੱਚ ਫੈਲਾ ਕਰਕੇ ਰੱਖੀ ਹੈ। ਅਗਰ ਇਹ ਖਿਆਲ ਦੀ ਤਾਕਤ ਨਾ ਹੋਏ ਤੇ ਮਨ ਦੀ ਆਪਣੀ ਕੋਈ ਹਸਤੀ ਨਹੀਂ, ਮਨ ਕੰਮ ਨਹੀਂ ਕਰ ਸਕਦਾ। ਯਾਨੀ ਕਿ ਵਿਚਾਰ ਕਰਕੇ ਦੇਖੋ, ਜਿਨ੍ਹਾਂ ਨੇ ਆਪਣੇ ਖਿਆਲ ਨੂੰ ਸਮੇਟ ਲਿਆ ਉਹਨਾਂ ਦਾ ਮਨ ਮਰ ਗਿਆ। ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਮਰਦਾ, ਮਨ ਕਦੋਂ ਮਰੇਗਾ? ਮਨ ਕਿਸ ਤਰੀਕੇ ਨਾਲ ਮਰ ਸਕਦਾ ਹੈ? ਜਦ ਤੱਕ ਅਸੀਂ ਇਸ ਸੰਸਾਰ ਦੇ ਵਿੱਚੋਂ ਆਪਣਾ ਖਿਆਲ ਨਹੀਂ ਸਮੇਟਾਂਗੇ। ਸਾਡਾ ਖਿਆਲ ਵਸਤੂ ਔਰ ਸੰਬੰਧਾਂ ਦੇ ਵਿੱਚ ਫਸਿਆ, ਇਹੀ ਬੰਧਨ ਹੈ, ਇਹੀ ਬੇੜੀ ਹੈ, ਔਰ ਇਹਨਾਂ ਨੂੰ ਪ੍ਰਾਪਤ ਕਰਨ ਲਈ ਅਪਣਾਈ ਗਈ ਕਿਰਿਆ ਜਿਹੜੀ ਹੈ ਇਫੈਕਟ ਦੇ ਰੂਪ ਦੇ ਵਿੱਚ ਅਨੰਤ ਕਾਲ ਤੱਕ ਜਦ ਤੱਕ ਉਸਦਾ ਭੁਗਤਾਨ ਨਹੀਂ ਹੋ ਜਾਂਦਾ, ਇਹ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਸੁੱਟਿਆ ਜਾਂਦਾ ਹੈ। ਹੁਣ ਵਿਚਾਰ ਕਰਕੇ ਦੇਖੋ ਕਿ ਸਾਡੇ ਹੱਥ ਦੇ ਵਿੱਚ ਹੈ ਸਾਰਾ ਕੁਝ, ਅਗਰ ਅਸੀਂ ਚਾਹੀਏ ਤੇ ਉਸ ਨੂੰ ਹਾਸਲ ਕਰ ਸਕਦੇ ਹਾਂ। ਯਾਨੀ ਕਿ ਇਹ ਤਾਕਤ ਨੂੰ ਅਸੀਂ ਹੀ ਫੈਲਾਇਆ ਹੈ ਮਨ ਦੀ ਸੰਗਤ ਦੇ ਨਾਲ, ਔਰ ਇਸੀ ਤਾਕਤ ਨੂੰ ਅਸੀਂ ਸਮੇਟ ਸਕਦੇ ਹਾਂ ਪੂਰੇ ਸੰਸਾਰ ਦੇ ਵਿੱਚੋਂ, थोड़ी जी अगर मेहनत करिए सिर्फ इस करके सतगुरु जो ने एक निशान देंदे ने उस निशान का असली मकसद या भाव यह हुंदा है कि असी अपने ख्याल नू कढ़ना है और असी किसी लफज नू जप करके ख्याल नू कढ़ ही नहीं सकते। विचार करके देखो अगर 22 घंटे असी ममता दे विच फसे रहे ते क्या 2 घंटे दे विच ममता कपूर बन के उठ जाएगी, कोई जादू मंत्र हो जाएगा। यही जो है अधूरा भाव जड़ा है इस मन ने सानू समझा दिता है और असी बाहर दे बाहर ही रह गए। मंत्र किथे है? बाहर है सासग जी, अंतर कोई मंत्र नहीं हैगा, कोई जादू नहीं है। अंतर ते एक ऐसा जादू है परमात्मा दा गुण जिसनु प्रकाश और आवाज कहंदे आ, सचमुच जादू मंत्र है। अगर किसनु वो जादू मिल गया ना ओ सारे त्रिलोकियां तो पार पार ब्रह्म ईश्वर नु मिलन दे अधिकारी काबिल बन गया। यानी कि ऋषि मुनि हजारा साल जप तप करके नहीं ना कर सके, कितनी ही विधियां अपना के, पर ए मंत्र नु प्राप्त करके जादू नु प्राप्त करके असी उस वस्तु नु प्राप्त करन दे अधिकारी हो जांदे आ। एक गल हमेशा कसोटी दे रूप दे विच विचार करके अपने ख्याल च हमेशा रखो कि जड़ी चीज जड़ी वस्तु जड़ी भी गल चाहे वह किसी भी जगह दे नाल संबंध रखती होए मन बुद्धि और इंद्रिया दे नाल अगर देखी जा सकती है सुनी जा सकती है विचारी जा सकती है बोली जा सकती है तो सात संगत जी ओ अनंत गुणा का स्वामी नहीं हो सकता। क्यों? क्योंकि उस दे गुणा नू असी किसी चीज दे विच मन बुद्धि और इंद्रा दे विच ना दे कैद कर सकते हैं ना इना दे नाल उसनू याद कर सकते हैं पुकार सकते हैं। यानी कि कितने ही लफज ने ओ अनामी है। गुरु नानक साहब ने उन्हें अनामी क्यों किया? क्योंकि वह किसी भी नाम दे नाल पुकार लो उसनू सुनाई देंदा है। गुरु गोबिंद सिंह जी ने जाप साहब दे विच 1200 तो वध लफजा दे नाल उस परमात्मा नू याद कीता ते क्या उसके घर कोई कमी आ गई या उसका स्वरूप बदल गया या उसके गुण बदल गए या कोई विधि बदल गई? ये विचार करने वाली गल है। तुहानू जिहड़ा कोई अच्छा लफज लगता है तुसीं उस लफज नाल लख लो। यानी कि राम नू जप लो या मरे नू जप लो, ना राम दे विच कुछ है ते ना मरे लफज दे विच कुछ है। असली गल किदे विच है? ख्याल दे विच। यानी कि ख्याल अगर मरे लफज दे विच असी समेट के रख दिता तो वह मरा लफज ही सार्थक हो गया, और अगर ख्याल संसार दे विच फैलिया होया तो फिर भावे सतनाम कर लो या राम राम कर लो, ना सतनाम ने कुछ करना है ते ना राम ने कुछ करना है। ए गहरे भाव ने रूहानियत दी इस बाणी दे। ए मन सानू इत्थे तक उतरन नहीं देंदा। गुरु साहबा ने बाणी दे विच क्या उपदेश किया है कि अगर जद तक असी गहरी टुब्बी नहीं लावांगे असी लाल नू प्राप्त करन दे अधिकारी नहीं हो सकते। अगर समुंदर दे विचो सचमुच सानू अच्छी कीमती धातु दी लोड़ है ते सानू उदे तरातल तक पहुंचना पेगा। तरातल उसका इतना नजदीक नहीं है कि कोई बेड़ी लै करके असी पहुंच जावांगे, उदे च गोता ही लाना पैंदा। यानी कि अपने आप नू समेटना पैंदा है इस जगत तो, ता ही जाकर के गहरा गोता लगता है और लाल नू असी प्राप्त कर सकते हैं। और कितने लाल चाहिए ने, कितने कीमती चाहिए ने, ये जितना गहरा असी गोता लगावांगे और जितनी देर तक समुन्द्र के अंदर रहांगे असी उस वस्तु नू काढ़ के खोज करके ले आवांगे। उसे तरीके दे नाल ए उपदेश है, उसे तरीके दे नाल ग्रंथा पोथियां दी ए बाणी है। असी इस मता दे विच आ करके फस जांदे आ वेदा शास्त्रा और इन्हां बाणियां दा असी अधूरा अर्थ लै करके इन्हां दी निंदिया करन लग जांदे आ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ ਇੱਥੇ ਸਵਾਲ ਇਸ ਚੀਜ਼ ਦਾ ਨਹੀਂ ਹੈ ਕਿ ਕਿਸ ਮੰਡਲ ਦੀ ਕਿਹੜੀ ਬਾਣੀ ਹੈ। ਵਿਚਾਰ ਇਹ ਹੈ ਕਿ ਗੁਰੂ ਸ਼ਿਸ਼ੇ ਦੀ ਇਸ ਪਰੰਪਰਾ ਨੂੰ ਲਾਗੂ ਕਰਨ ਵਾਸਤੇ ਇਹਨਾਂ ਵੇਦਾ ਸ਼ਾਸਤਰਾਂ ਦੇ ਵਿੱਚ ਜਿਹੜੇ ਨਿਯਮ ਦਿੱਤੇ ਕਿਆ ਉਹ ਨਿਯਮ ਸਾਨੂੰ ਪ੍ਰਾਪਤ ਕਰਨੇ ਨਹੀਂ ਚਾਹੀਦੇ ਜਾਂ ਸਾਨੂੰ ਉਸ ਤੋਂ ਬਾਹਰ ਵੈਸੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ? ਮਹਾਭਾਰਤ ਦੇ ਵਿੱਚ ਆਖਿਰ ਦੇ ਵਿੱਚ ਆ ਕਰਕੇ ਜਦੋਂ ਭਿਸ਼ਮ ਪਿਤਾਮਾ ਕੋਲ ਉਪਦੇਸ਼ ਲੈਣ ਵਾਸਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਔਰ ਪੰਜੋ ਪਾਂਡਵ ਗਏ ਸਨ, ਉਸ ਲਈ ਕਿਆ ਉਪਦੇਸ਼ ਉਹਨਾਂ ਨੇ ਦਿੱਤਾ ਸੀ? ਉਹਨਾਂ ਨੇ ਕਿਹਾ ਸੀ ਹੇ ਧਰਮ ਰਾਜ ਯੁਧਿਸ਼ਠਰ, ਮੇਰੇ ਵਿਚਾਰ ਸੇ ਮਾਂ ਬਾਪ ਔਰ ਗੁਰੂ ਜਨ ਅਗਰ ਇਨਕੀ ਸੇਵਾ ਮੇ ਤੂੰ ਕੋਈ ਭੂਲ ਨਹੀਂ ਰੱਖੇਗਾ ਤੋ ਯਾਦ ਰੱਖਣਾ ਤੂੰ ਤੀਨੋ ਲੋਕੋ ਪਰ ਵਿਜੇ ਕੋ ਪ੍ਰਾਪਤ ਕਰੇਗਾ। ਹੁਣ ਦੱਸੋ ਇਹ ਜਿਹੜੀ ਬਾਣੀ ਸੀ ਕਿਆ ਇਸ ਮਹਾਭਾਰਤ ਦੀ ਨਿੰਦਿਆ ਕਰਕੇ ਸਾਨੂੰ ਪ੍ਰਾਪਤ ਹੋ ਸਕਦੀ ਹੈ? ਅਸੀਂ ਮਤ ਤੇ ਚਲਾ ਤੇ ਧਰਮ ਤੇ ਚਲਾ ਤੇ ਇਹਨਾਂ ਗ੍ਰੰਥਾਂ ਪੋਥੀਆਂ ਦੀ ਨਿੰਦਿਆ ਤਾਂ ਸ਼ੁਰੂ ਕਰ ਦੀ। ਅਸਲ ਭਾਵ ਕੀ ਸੀ? ਅਸਲ ਭਾਵ ਇਹ ਸੀ ਕਿ ਇਹਨਾਂ ਨੂੰ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੈ। ਇਹ ਉਪਦੇਸ਼ ਜਿਹੜਾ ਦਿੱਤਾ ਸੀ ਭਿਸ਼ਮ ਪਿਤਾ ਮੈਂ ਆਪਣੇ ਸ਼ਿਸ਼ਿਆਂ ਨੂੰ,
अगर इस नूं अनंत काल तक पढ़ दे रही है तो साडा उद्धार नहीं हो सकता। और अगर वड्डे महाराज जी इस सत्संग दे विच इसका उच्चारण कर दे और असी उसका धारण कर लईए, अंतर दे विच विचार करके पक्का कर लईए, तो विचार करके देखो असी सचमुच इस त्रिलोकी तो पार जाण दे अधिकारी बन जावांगे। यानी कि ग्रंथा पोथियां दे विच जो भी ज्ञान दिता गया है, जेड़े हंस न हंस कौन ने, सतगुरु, सतगुरु हंस दे रूप दे विच टुब्बी ला करके इस दे विचो सुचे मोती कढ करके साडी झोलियां ही तकसीम करदे ने, ते इसका यह भाव नहीं वह देंदे सानू कि असी इन्हां ग्रंथा पोथियां की निंदा शुरू कर दईए तो उन्हां दी निंदा करन दे नाल असी अपने आप नू उस पद दे अधिकारी बनन तो ही दूर हो जाइए। जिहड़ी प्राण शक्ति है बड़ी कीमती है, चाहे इन निंदा दे विच गुजार लो, चुगली च गुजार लो, या परमात्मा की वडियाई गा करके। वडियाई की है? आत्मा ने वडियाई गानी है, जबान दे नाल ते वडियाई उसकी गाई नहीं जा सकती। वो ते अपार है, अपार नूं इस जबान दे नाल किस तरह असीं पार जा सकते हैं या उसके गुण गा सकते हैं। यानी कि भाव यही स्पष्ट होंदा है गुरमंत्र दा कि जब तक वो उपदेश गुरु साहब सानू सतखंड दे विचों देंदे ने, सतखंड दे विच बैठ करके, तद तक असी आधारण नहीं करांगे, तद तक इस तत्व नूं प्राप्त करन दे यानी के अधिकारी नहीं हो सकते।
गुरु मोहि बितारे पव पार, गुरु सेवा जमती छुटकार।
गुरु बोहित पारे चार, गुरु बोहित यानी के गुरु साहब उपदेश करते ने कि गुरु जो है पार ले जान वाला जहाज है, यानी के जहाज दे विच असी चढ़ के ही इस समुन्द्र नू जगत नू पार करना है। इस जगत नू समुन्द्र दे नाल उदाहरण दे करके तुलना दे करके दसदे ने, पर उसके नाल ही स्पष्ट करदे ने कि जद तकन तेरा छुटकारा नहीं हुंदा जमा तो, जम केड़े ने, इस जगत दे जम, जम जगत दे केड़े ने, वस्तु और संबंध, ये सारे जम दे रूप। इत्थे सूक्ष्म लोक दे उसना जमा दी गल नहीं कीती गई, यानी कि छुटकारा प्राप्त करन वास्ते इस जहाज ते चढ़न लई सानू ये सारे बंधन कटने पैणगे, इन्हां तो दूर होना पेगा। अगर असी अज इत्थे बैठे सतसंग सुन रहे हां ते सारे बंधन तोड़ के खोल के आए हां ते तां ही सुन रहे हां ना, अगर एक भी बंधन बाकी होवे कि किसी ने आना है, किसी नू मिलना है, किसी नू लियाना है, किसी दे नाल कोई गल करनी है, ते असी इस पद दे अधिकारी नहीं हो सकते जिस नू लै करके इसे असी उस बाणी नू श्रवण कर रहे हां। यानी कि विचार करके देख लो कि जद तक सारे बंधन कटे नहीं गए ते सारे बंधन ही साडे लई जम ने, और ये जद तक इन्हां जमा तो असी छुटांगे नहीं तद तक जहाज ते नहीं चढ़ सकते। सतगुरु जहाज केड़ा देंदे ने, नाम दा जहाज देंदे ने, यानी कि वह जहाज जड़ा है किथे है, नौ द्वारा दे विच वह जहाज नहीं मिलता, वह दसवें द्वार दे विच मौजूद है। क्यों? क्योंकि उसकी अपनी मर्यादा है, और जब तक ये जीवात्मा मर्यादा दे विच नहीं आती तद तक वह दूसरी मर्यादा जड़ी की उस परमात्मा ने अपने गुण रूपी प्रकाश और आवाज दे नाल सब नूं आधार दे रखिया, उस नूं जानन, मिलन, समझन, देखन, सुनन दे काबिल हो सकती ही नहीं। यानी कि जहाज तो एक बाहरी प्रकृति दे नाल संबंध रखता होया, एक लफज है, एक समझाण दा ढंग है परमात्मा दा कि किस तरीके दे नाल असी जहाज ते चढ़ सकते हैं जब तक असी इन्हां जमा तो छुटकारा नहीं प्राप्त कर लैंदे। और ये जम केड़े ने? ये वस्तु और संबंध, ये सारे जम ने, क्योंकि इन्होंने सानू रोक रखिया है ये ख्याल नू समेटण वास्ते दसवें द्वार दे विच, जिस जगह की वह जहाज मौजूद है। और सतगुरु रूपी जहाज नू असी प्राप्त किथे करना है? अंतर दसवें द्वार दे विच। इस तुक तो स्पष्ट हो जाता है कि बाहर भी एक साधन है, मीडिया है, उसकी एक सीमा है। यानी कि बाहर का जो आकार है सतगुरु का, वह समझाण का आकार है, मनुख नू मनुख ही समझा सकता है, कोई होर जून वाले तो समझा नहीं सकते। तो एक सीमा तक ही असी उसके कोलो ज्ञान लै सकते हैं, इस वस्तु नू प्राप्त कर सकते हैं, अपने अंधकार नू दूर कर सकते हैं। और जदों उस चीज नू असी प्राप्त करके अंतर दे भी जावांगे तो तद जा करके सतगुरु रूपी जहाज सानू मिलेगा, और उसी जहाज के उपर चढ़ के ये जीवात्मा ने जो है सारिया मंजिला तय करके अपने मूल अपने घर दे भी सुनाना है।
अंधकार में गुरमंत उजारा, गुर के संग सगल निस्तारा।
अंधकार में गुरमंत उजारा, हुण इसका भी असी बारी अर्थ यही लिया है कि अंधकार दे विच जदों असीं अंदर अख बंद करके जपदे आ ते इहदे विचों प्रकाश पैदा हुंदा है। इह अज तक किसी दे अंदर पैदा होया ते सानूं दस दो प्रकाश ते जिहड़ा आलरेडी अंदर मौजूद है, लफ़ज़ ज़बान दे नाल जपे जा रहे ने, अंदर दे विच प्रकाश किस तरीके नाल दे सकदे ने, इन्हां अखां दे नाल देख लो, इन्हां लफ़्ज़ां नूं करोड़ वारी लिख करके जप करके, इन्हां दे अंदर कुछ नहीं है। असली प्रकाश की है। इस तुक दा भाव है कि इस जगत दे विच अज्ञानता दा अंधकार मौजूद है और गुरु दा मंत्र यानी कि उपदेश जड़ा है ए ज्ञान रूपी प्रकाश है। इस तुक दा पूर्ण अर्थ ए है और इसी उपदेश दे उपर हस्ती मिटाण दे नाल सगल निस्तारा यानी कि इस जीवात्मा दा उद्धार हुंदा है। और किसे भी तरीके दे नाल ए उद्धार हो सकदा ही नहीं। यानी कि अज्ञानता दा अंधकार की है, कितना वड्डा अंधकार है कि इस जगत दे विच रूह जिंदा रहण वास्ते किसी भी पिंजरे दे विच रूह दा पक्षण करदी है यानी कि रूह नूं खांदी है। रूह दा पक्षण करके इस लोक दे विच कायम है, क्या है? अंधकार नहीं है। इस तो वड्डा अंधकार होर की होएगा? असी अंधकार दे विच असी मास छड्ड दिता या कुछ चीजां छड्ड दित्तियां, विचार करके देखो रूह नूं खाणा छड्ड सकदी ही नहीं अगर इस पिंजरे नूं इत्थे कायम रखना चाहुंदी है मृत लोक दे विच। काल दा कैसा भयानक जाल है, कैसी लीला है उसकी कि जिंदा रहण वास्ते ही सानू कर्म करना पैंदा है और उसका भुगतान लैण वास्ते फिर सानू जन्म लैणा यानी कि पिंजरे दे विच आना पैंदा है। यानी कि यह है अज्ञानता दा अंधकार। इस तुक दे विच गुरु साहब स्पष्ट करदे ने कि जब तक इस वाणी दे जरिए ज्ञान दी प्राप्ति ना होए, सानू पता ना चले कि किस तरीके दे नाल यह जाल रचिया गया और किस तरीके दे नाल असीं इस जाल दे विचों निकल सकते हैं, तद तक असी इस निस्तारा यानी के अपनी जीवात्मा नू सचखंड ले जाण दा अधिकारी नहीं बना सकते। ए लफज तां खुद भी भार रखते ने, इन्हां नू चुकण वास्ते एक चेतन सत्ता दी लोड़ है ते इस जीवात्मा नू चुक करके सचखंड किस तरह ले जा सकते ने। सचखंड ले जाण वाला ज्ञान प्रकाश गुरमंत्र ओ अंतर दे भी सब कुछ पहले तो ही मौजूद है, पर देंदा कौन है? पूर्ण सतगुरु उदो देंदा है जदों कर्म दा मजबून पूरा हो जाए। कर्म दा मजबून पूरा होया नहीं, असी कर्म करना ही नहीं चाहते। कर्म है कमाई दा विषय, कमाई असी करना नहीं चाहते, असी गल्लां करनियां चाहते हैं। बहुत ही गल हो गई ते लफ्ज़ां नूं जपना ही पसंद कर लिया। जपण दे नाल ओ उपासना पूरी नहीं हो सकती जब तक बाहर दा जप यानी कि पूरे उपदेश दे उपर अमल नहीं किया जाता, तद तक ए अज्ञानता दा अंधकार जो कि जगत रूपी इस जगत विच मौजूद है ओ दूर हो सकदा ही नहीं। और अगर तू उसनु दूर करना चाहंदा है तो गुरु दे उपदेश रूपी ज्ञान नु तू प्राप्त कर।
नानक नाम नाम जप जपिया।
इस तुक विच स्पष्ट है नानक नाम नाम जप जपिया अंतर बाहर रंग। रंग कहंदे ने प्यार नु अंदर बाहर। स्पष्ट है कि कर्म और उपासना दा विषय नानक नाम जप जप जपिया यानी कि दो बारी जप है, दो बारी नाम है। एक नामी है, एक उसका गुण यानी कि नाम, दूसरा जप जपान वाला यानी कि एक जपा रहा है, एक जप रहा है, एक दे रहा है कि नाम यानी कि वह भी नाम का ही स्वरूप है और जो लै रहा वह भी नाम ही है। यानी कि जपना किस नु है? जो कुछ जपाया जा रहा है किस तरीके दे नाल? अंतर और बाहर रंग यानी प्यार दे नाल। जब तक असी बाहरी कर्म नु प्यार दे नाल धारण नहीं करांगे तद तक अंतर दे काम नु असी कर नहीं, अंदर दे जाप नु कर सकदे नहीं। इस तुक दे विच दोनों ही गल्लां बिल्कुल स्पष्ट कर दित्तियां ने कि गुरु मंत्र दा जिहड़ा भाव है उपदेश है और उपदेश जड़ प्रकृति दे नाल संबंध रखदा होया जीव दा यानी कि इंद्रियां तो मन नु कढ़न वास्ते ही दिता जांदा है। और जब तक मन नु असी इंद्रियां दे विषय चो कढ़ांगे नहीं तद तक ए ख्याल नु छड्डेगा नहीं और ख्याल छड्डेगा नहीं ते अंदर दे विच सिमट नहीं सकदा। और अगर असी बाहर दे जप नु पूरा कीते बिना अंदर दी उपासना नु जिन्हों की असी धारण करके बैठे आ जादू समझ रहे हैं, इसी करके ए जादू अज तक प्रगट नहीं होया। क्यों? क्योंकि बाहर दा विषय अधूरा है। जिस चीज ने अंदर इस पहले गुण नु प्राप्त करना है देखना है वह गुण ते बाहर घूम रहा है और बाहर घूमते हुए गुण दे नाल असी अंदर दी वस्तु नु किस तरह प्राप्त कर सकते हैं? वस्तु एक है, भांडे दो ने, मन एक है, चाहे उस नु भजन दे विच लगा लो गुरु दे उपदेशा अनुसार करवा लो ते चाहे विषय विकारा दे विच फसा लो। यानी कि विषय विकार ईर्षा निंदिया मान दे विच गुरु दे अधीन यानी कि गुरु दी प्रेजेंटेशन दे विच ही असी सारा कुछ करते हैं। ਔਰ ਉਸਦੇ ਬਾਅਦ ਹੀ ਇਹ ਕਰਮ ਸੋਚ ਕਰਕੇ ਬੈਠੇ ਆ। ਮਨ ਨੇ ਸਮਝਾਤਾ ਅਸੀਂ ਬਹੁਤ ਵੱਡੀ ਸੇਵਾ ਕਰਦੇ ਹਾਂ, ਬੜੇ ਨਿਮਾਣੇ ਹੋ ਕਰਕੇ ਗੁਰੂ ਕੋਲ ਆਉਂਦੇ ਹਾਂ। ਸੂਕਸ਼ਮ ਰੂਪ ਦੇ ਨਾਲ ਅਗਰ ਅਸੀਂ ਦੇਖੀਏ, ਐਨਾਲਾਈਜ ਕਰੀਏ ਤੇ ਸਾਨੂੰ ਪਤਾ ਚੱਲੇਗਾ ਕਿ ਅਸੀਂ ਕਿਤਨੇ ਗਿਰੇ ਹੋਏ ਆ, ਕਿਤਨੇ ਨੀਚ ਆ। ਯਾਨੀ ਕਿ ਅਸੀਂ ਆਪਣੇ ਸਤਿਗੁਰ ਦੇ ਬਾਹਰੀ ਸਰੂਪ ਨੂੰ ਵੀ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਆ। ਇਹ ਤੇ ਸਤਿਗੁਰ ਦੀ ਵਡਿਆਈ ਹੈ ਕਿ ਉਸਨੇ ਸਾਨੂੰ ਮਾਨ ਦੇ ਕਰਕੇ ਸਪੀਕਰ ਦੇ ਅੱਗੇ ਬਿਠਾ ਦਿੱਤਾ ਕਿ ਤੁਹਾਡੀ ਆਵਾਜ਼ ਸਾਰੇ ਸੁਣਨਗੇ। ਨਹੀਂ ਤੇ ਜੀਵਾਤਮਾ ਦੇ ਅੰਦਰ ਕਿਆ ਤਾਕਤ ਹੈ ਕਿ ਐਸੀ ਸੱਚਖੰਡ ਦੀ ਬਾਣੀ ਨੂੰ ਆਪਣੇ ਅੰਦਰ ਲੈ ਕਰਕੇ ਬਾਕੀਆਂ ਦੇ ਸਾਹਮਣੇ ਤਕਸੀਮ ਕਰ ਸਕੇ। ਇਹ ਕੋਈ ਮਾਨ ਜਾਂ ਹੰਕਾਰ ਦੀ ਗੱਲ ਨਹੀਂ ਹੈ। ਜਦ ਤੱਕ ਜੀਵ ਨਿਮਾਣਾ ਨਹੀਂ ਹੁੰਦਾ, ਇੱਥੇ ਬੈਠ ਕਰਕੇ ਇੱਕ ਲਫ਼ਜ਼ ਵੀ ਬੋਲ ਨਹੀਂ ਸਕਦਾ। ਔਰ ਅਸੀਂ ਇਸ ਕਿਰਿਆ ਨੂੰ ਕਿਆ ਕਰਕੇ ਜਾਣਦੇ ਹਾਂ, ਹੰਕਾਰੀ ਜਾਂ ਮਾਨ ਜਾਂ ਈਰਸ਼ਾ ਦੇ ਵਿੱਚ ਲੈ ਕਰਕੇ ਕਈ ਤਰੀਕੇ ਦੇ ਐਸੇ ਕਰਮ ਬਣਾ ਲੈਂਦੇ ਆ ਜਿਨ੍ਹਾਂ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ। ਵਿਚਾਰ ਕਰਕੇ ਦੇਖੋ, ਇਤਿਹਾਸ ਪੜ ਕਰਕੇ ਅਗਰ ਅਸੀਂ ਦੇਖੀਏ, ਉਸ ਤੋਂ ਸਾਨੂੰ ਪਤਾ ਚੱਲੇਗਾ ਕਿ ਕਿਤਨੀਆਂ ਹੀ ਐਸੀਆਂ ਰੂਹਾਂ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੂਰਨ ਸਤਿਗੁਰਾਂ ਦੇ ਕੋਲ ਰਹਿ ਕਰਕੇ ਸਰੀਰਕ ਰੂਪ ਦੇ ਵੀ ਸੇਵਾ ਕੀਤੀ, ਪਰ ਅੰਤਰ ਦੇ ਵਿੱਚ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਨੂੰ ਖਤਮ ਨਾ ਕਰ ਸਕੇ ਤੇ ਉਹਨਾਂ ਨੂੰ ਨਿਚਲੇ ਜਾਮਿਆਂ ਜਾਣਾ ਪਿਆ। ਗੁਰੂ ਨਾਨਕ ਸਾਹਿਬ ਨੂੰ ਪਾਣੀ ਦੇ ਵਿੱਚ ਅੰਗੂਠਾ ਪਾ ਕਰਕੇ ਇਹ ਨਰਕ ਠੰਡੇ ਕਿਉਂ ਕਰਨੇ ਪਏ ਸੀ? ਕਿਉਂਕਿ ਉਹਨਾਂ ਦਾ ਇੱਕ ਸ਼ਿਸ਼ੇ ਜਿਹੜਾ ਸੀ ਨੀਚ ਕਰਮ ਕਰਕੇ ਨਰਕਾਂ ਦਾ ਅਧਿਕਾਰੀ ਬਣ ਗਿਆ ਸੀ, ਉਹ ਨਰਕਾਂ ਦੇ ਵਿੱਚ ਦੁੱਖ ਭੋਗ ਰਿਹਾ ਸੀ। ਉਹ ਜਿਸ ਵੇਲੇ ਉਹਦੀ ਪੁਕਾਰ ਗੁਰੂ ਸਾਹਿਬ ਬਾਰੇ ਸੁਣੀ, ਉਹਨਾਂ ਦੀ ਮੋਜ ਹੈ ਉਹ ਸੁਣਨ ਤੇ ਹੁਣ ਸੁਣ ਲੈਣ, ਨਾ ਸੁਣਨ ਤੇ ਕਈ ਕਲਪਾਂ ਤੱਕ ਨਾ ਸੁਣਨ। ਅਨੰਤ ਕਾਲ ਤੋਂ ਇਹ ਬਾਣੀ ਪ੍ਰਸਾਰਿਤ ਕੀਤੀ ਜਾ ਰਹੀ, ਅਨੰਤ ਕਾਲ ਤੋਂ ਸਤਿਗੁਰੂ ਆ ਰਹੇ ਨੇ, ਕੋਈ ਨਵੀਂ ਗੱਲ ਨਹੀਂ ਹੈ। ਅੱਜ ਤੱਕ ਅਸੀਂ ਮ੍ਰਿਤ ਲੋਕ ਵਿੱਚ ਬੈਠੇ ਹਾਂ ਤੇ ਉਸਦਾ ਇੱਕੋ ਹੀ ਕਾਰਨ ਹੈ, ਮਨ ਦਾ ਹੰਕਾਰ। ਅਸੀਂ ਮਨ ਨੂੰ ਮਾਰ ਨਹੀਂ ਸਕੇ, ਅਸੀਂ ਕਿਰਿਆ ਨੂੰ ਆਪਣੇ ਢੰਗ ਨਾਲ ਸਮਝਿਆ। ਜੋ ਕੁਛ ਗੁਰੂ ਸਮਝਾਉਣਾ ਚਾਹੁੰਦਾ ਸੀ ਉਸ ਨੂੰ ਤੇ ਅਸੀਂ ਸਮਝ ਹੀ ਨਾ ਸਕੇ, ਤੇ ਕਿਸ ਤਰੀਕੇ ਦੇ ਨਾਲ ਇਸ ਤੋਂ ਪਾਰ ਹੋ ਜਾਵਾਂਗੇ? ਕਿਆ ਸਰੀਰ ਰੂਪ ਦੇ ਵੀ, ਸਰੀਰ ਤੇ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਸਤਿਗੁਰਾਂ ਦਾ ਵੀ ਹੈ ਔਰ ਸ਼ਿਸ਼ੇ ਦਾ ਵੀ ਹੈ, ਔਰ ਦੋਨਾਂ ਨੇ ਹੀ ਚੋਲੇ ਅਤੇ ਛੱਡ ਦੇਣੇ ਨੇ? ਅੰਦਰ ਕਿੰਨੇ ਜਾਣਾ ਹੈ ਜਿਹੜਾ ਪਾਕ ਔਰ ਨਿਰਮਲ ਹੋਏਗਾ? ਗੁਰੂ ਸਾਹਿਬ ਪਾਕ ਔਰ ਨਿਰਮਲ ਹੋ ਕਰਕੇ ਹੀ ਅੰਦਰ ਉਸ ਸੱਚ ਦੇ ਨਾਲ ਜੁੜਦੇ ਨੇ। ਔਰ ਸ਼ਿਸ਼ੇ ਵੀ ਅਗਰ ਜੁੜਨਾ ਚਾਹੁੰਦਾ ਹੈ ਤੇ ਉਸ ਨੂੰ ਉਸ ਕਰੈਕਟਰ ਨੂੰ ਹਾਸਲ ਕਰਨਾ ਪਏਗਾ ਜਿਹੜਾ ਕਰੈਕਟਰ ਇਸ ਜਗਤ ਦੇ ਵਿੱਚ ਸਤਖੰਡ ਤੋਂ ਆ ਕਰਕੇ ਸਤਿਗੁਰੂ ਇਸ ਜਗਤ ਦੇ ਵਿੱਚ ਪ੍ਰਚਾਰਿਤ ਕਰਦੇ ਨੇ। ਉਹ ਮਹਾਨ ਮਹਾਨ ਕਹਾਣ ਵਾਸਤੇ ਨਹੀਂ ਆਉਂਦੇ, ਉਹ ਮਹਾਨ ਗੁਣ ਦਿਖਾਉਂਦੇ ਨੇ ਕਰਕੇ। ਗੁਰੂ ਸਾਹਿਬਾਂ ਦੀ ਕੁਰਬਾਨੀਆਂ ਨੂੰ ਯਾਦ ਕਰੋ। ਕਲਗੀਧਰ ਪਾਤਸ਼ਾਹ ਨੇ ਚਾਰ ਬੱਚੇ ਆਪਣੇ ਛੋਟੇ ਛੋਟੇ ਜਿਹੜੇ ਜਿੰਦੇ ਨੀਹਾਂ ਚੜਾ ਤੇ ਲੜਾਈ ਦੇ ਮੈਦਾਨੇ ਜੰਗ ਖਤਮ ਕਰ ਦਿੱਤੇ। ਇਹ ਤੂੰ ਕੁਚਾਰੀ 1,25,000 ਸੇ ਏਕ ਲੜਾਊ ਤੋ ਗੋਬਿੰਦ ਸਿੰਘ ਨਾਮ ਕਮਾਊ। ਹੁਣ ਵਿਚਾਰ ਕਰਕੇ ਦੇਖੋ ਉਹਨਾਂ ਨੇ ਇਹ ਕਿਉਂ ਕੀਤਾ ਸੀਗਾ? ਕਿਉਂਕਿ ਉਹ ਮਮਤਾ ਨੂੰ ਮਾਰ ਚੁੱਕੇ ਸਨ, ਮਨ ਨੂੰ ਖਤਮ ਕਰ ਚੁੱਕੇ ਸਨ, ਔਰ ਉਹਨਾਂ ਨੇ ਦਿਖਾ ਦਿੱਤਾ ਸੀ ਜਗਤ ਨੂੰ ਕਿ ਕੁਰਬਾਨ ਕਿਸ ਤਰੀਕੇ ਨਾਲ ਇਸ ਮਨ ਨੂੰ ਕੀਤਾ ਜਾਂਦਾ। ਉਹ ਬੱਚੇ ਨਹੀਂ ਸੀ ਕੁਰਬਾਨ ਕੀਤੇ ਗਏ, ਮਨ ਕੁਰਬਾਨ ਕੀਤਾ ਗਿਆ ਸੀ, ਔਰ ਉਹਨਾਂ ਨੇ ਉਸ ਮਨ ਨੂੰ ਕੁਰਬਾਨ ਕਰਨਾ ਸਿਖਾਇਆ ਸੀਗਾ, ਆਪਣੇ ਮਨ ਨੂੰ ਕੁਰਬਾਨ ਕਰਕੇ। ਹੁਣ ਵਿਚਾਰ ਕਰਕੇ ਦੇਖੋ ਅਸੀਂ ਉਹਨਾਂ ਦੀ ਸਿੱਖਿਆ ਤੋਂ ਕਿਆ ਹਾਸਲ ਕੀਤਾ? ਇੱਕ ਮਤ ਬਣਾਤਾ, ਇੱਕ ਧਰਮ ਬਣਾਤਾ, ਉਸ ਰੂਹਾਨੀ ਗਿਆਨ ਨੂੰ ਉਸਦੇ ਅੰਦਰ ਕੈਦ ਕਰ ਦਿੱਤਾ ਔਰ ਆਪਣੇ ਆਪ ਨੂੰ ਵੀ ਕਈ ਜਨਮਾਂ ਦੇ ਵਿੱਚ ਆਉਣ ਦਾ ਅਧਿਕਾਰੀ ਬਣਾ ਲਿਆ, ਜਨਮ ਔਰ ਮਰਨ ਦੇ। ਯਾਨੀ ਕਿ ਕੁਰਬਾਨੀ ਕਿਸ ਕਰਕੇ ਦਿੱਤੀ ਸੀ? ਕਿ ਅਸੀਂ ਸਿੱਖੀਏ ਵੀ ਕਿਸ ਤਰੀਕੇ ਦੇ ਨਾਲ ਪੱਕਾ ਸਿੱਖ ਯਾਨੀ ਕਿ ਪੂਰਨ ਸਿੱਖ ਬਣਨਾ ਹੈ, ਤਾਂ ਹੀ ਜਾ ਕਰਕੇ ਅਸੀਂ ਉਸ ਸੱਚੇ ਸ਼ਬਦ ਨੂੰ ਮਿਲਣ ਦੇ, ਪ੍ਰਾਪਤ ਕਰਨ ਦੇ ਅਧਿਕਾਰੀ ਬਣ ਸਕਦੇ ਹਾਂ। ਉਸ ਤੋਂ ਪਹਿਲੇ ਕਦੇ ਵੀ ਇਹ ਜੀਵਾਤਮਾ ਜੋ ਹੈ ਉਸ ਪ੍ਰਕਾਸ਼ ਨੂੰ ਨਾ ਤੇ ਦੇਖ ਸਕਦੀ ਹੈ, ਨਾ ਹੀ ਉਸ ਆਵਾਜ਼ ਨੂੰ ਸੁਣ ਸਕਦੀ ਹੈ। ਜਿਤਨਾ ਮਰਜ਼ੀ ਅਸੀਂ ਨਾਟਕ ਜਾਂ ਪਖੰਡ ਕਰ ਲਈਏ, ਇਹਨਾਂ ਦੇ ਨਾਲ ਕਦੇ ਵੀ ਨਿਸਤਾਰਾ ਯਾਨੀ ਕਿ ਅਸੀਂ ਪਾਰ ਨਹੀਂ ਹੋ ਸਕਦੇ।
ਗੁਰਪੂਰੇ ਉਪਦੇਸ਼ਿਆ ਨਰਕ ਨਾ ਸਾਧ ਸੰਗ,
ਗੁਰਪੂਰੇ ਦਾ ਉਪਦੇਸ਼ਿਆ ਨਰਕ ਨਾ ਸਾਧ ਸੰਗ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬ ਸਪਸ਼ਟ ਕਹਿੰਦੇ ਨੇ ਗੁਰਪੂਰੇ ਉਪਦੇਸ਼ਿਆ। ਹੁਣ ਇਹ ਵੀ ਕਹਿ ਸਕਦੇ ਸਨ ਕਿ ਪੂਰੇ ਦੀ ਜਗ੍ਹਾ ਖਾਲੀ ਉਪਦੇਸ਼ ਕਹਿ ਸਕਦੇ ਸਨ। ਪੂਰਾ ਕਿਉਂ ਕਿਹਾ? ਕਿਉਂਕਿ ਗੁਰੂ ਪੂਰਾ ਹੋਣਾ ਚਾਹੀਦਾ। ਅਗਰ ਗੁਰੂ ਪੂਰਾ ਨਹੀਂ ਹੋਏਗਾ ਤੇ ਸਾਰੇ ਸੰਸਾਰ ਤੋਂ, ਭਵ ਸਾਗਰ ਤੋਂ, ਇਹਨਾਂ ਵਿਸ਼ੇ ਵਿਕਾਰਾਂ ਤੋਂ ਕਿਸ ਤਰੀਕੇ ਨਾਲ ਅਸੀਂ ਪਾਰ ਨਿਕਲ ਜਾਵਾਂਗੇ? ਯਾਨੀ ਕਿ ਇੱਕ ਐਸੀ ਤਾਕਤ ਚਾਹੀਦੀ ਹੈ ਜਿਹੜੀ ਪੂਰਨ ਸੱਤਾ ਨੂੰ ਹਾਸਲ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੀ ਹੈ। ਯਾਨੀ ਕਿ ਗੁਰੂ ਉਹ ਹੋਵੇ ਜਿਹੜਾ ਸੱਚਖੰਡ ਦੇ ਨਾਲ ਜੁੜਿਆ ਹੈ, ਸੱਚਖੰਡ ਦਾ ਵਾਸੀ ਹੈ, ਉਸ ਦੇ ਅੰਦਰ ਉਹ ਅਕਾਲ ਪੁਰਖ ਬੈਠ ਕਰਕੇ ਆਪ ਕੰਮ ਕਰਦਾ ਹੈ। ਔਰ ਜਦ ਤੱਕ ਇਹ ਤਾਕਤ ਸੱਤਾ ਲੈ ਕਰਕੇ ਜਿਸ ਘੱਟ ਦੇ ਵਿੱਚ ਪ੍ਰਗਟ ਹੋਏ ਨੇ ਉਸ ਦੇ ਉਪਦੇਸ਼ ਅਨੁਸਾਰ ਅਸੀਂ ਨਹੀਂ ਜੁੜਾਂਗੇ, ਦੂਸਰੀ ਤੁਕ ਦੇ ਵੀ ਅਗਲੇ ਹਿੱਸੇ ਸਪਸ਼ਟ ਕਰਦੇ ਨੇ ਕਿ ਉਪਦੇਸ਼ ਯਾਨੀ ਕਿ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਪੂਰਨ ਸਤਿਗੁਰੂ ਯਾਨੀ ਕਿ ਸੱਚਖੰਡ ਦੀ ਬਾਣੀ ਕੀ ਕਹਿੰਦੀ ਹੈ, ਗੁਰਮੰਤਰ ਕੀ ਹੈ। ਇਸ ਤੁਕ ਦੇ ਵੀ ਸਪਸ਼ਟ ਹੈ ਕਿ ਉਸ ਉਪਦੇਸ਼ ਨੂੰ ਧਾਰਨ ਕਰੀਏ ਜੋ ਸੱਚਖੰਡ ਤੋਂ ਆਏ ਘੱਟ ਨੇ ਸਾਡੀ ਝੋਲੀਆਂ ਚ ਤਕਸੀਮ ਕੀਤਾ, ਔਰ ਜਦ ਤੱਕ ਇਸ ਤੋਂ ਅਸੀਂ ਧਾਰਨ ਨਹੀਂ ਕਰਾਂਗੇ ਅਸੀਂ ਨਰਕ ਨਹੀਂ ਯਾਨੀ ਕਿ ਨਰਕ ਤੋਂ ਬਚ ਨਹੀਂ ਸਕਦੇ। ਇਸ ਲੋਕ ਦੇ ਵਿੱਚ ਨਰਕ ਨੇ, ਸੂਖਸ਼ਮ ਲੋਕਾਂ ਚ ਵੀ ਨਰਕ ਨੇ, ਯਾਨੀ ਕਿ ਚਾਰੋ ਪਾਸੇ ਨਰਕ ਹੀ ਨਰਕ ਨੇ। ਇਹ ਤ੍ਰਿਕੋਟੀ ਦੇ ਵਿੱਚ ਸਵਰਗ ਨਾਂ ਦੀ ਕੋਈ ਵਸਤੂ ਨਹੀਂ, ਜਿਸ ਨੂੰ ਅਸੀਂ ਸਵਰਗ ਕਹਿੰਦੇ ਹਾਂ ਉੱਥੇ ਈਰਸ਼ਾ ਦਵੈਸ਼ਤਾ ਇਤਨੀ ਪ੍ਰਬਲ ਰੂਪ ਦੇ ਵਿੱਚ ਮੌਜੂਦ ਹੈ। ਅਗਰ ਦੇਵੀ ਦੇਵਤਿਆਂ ਦਾ ਇਤਿਹਾਸ ਪੜ੍ਹ ਕਰਕੇ ਦੇਖੀਏ ਸ਼ਾਸਤਰਾਂ ਸਾਨੂੰ ਪਤਾ ਚੱਲੇਗਾ ਕਿ ਸਵਰਗ ਲੋਕ ਦੇ ਵਿੱਚ ਬੈਠਣ ਦੇ ਬਾਵਜੂਦ ਕਿਤਨੀ ਈਰਸ਼ਾ ਤ੍ਰਿਸ਼ਨਾ ਅੱਗ ਦੇ ਵਿੱਚ ਜਲ ਰਹੇ ਨੇ, ਔਰ ਕਿਸ ਤਰੀਕੇ ਦੇ ਨਾਲ ਉਹ ਭੋਗੀ ਜੂਨ ਹੈ, ਔਰ ਆਪਣੇ ਕਰਮਾਂ ਅਨੁਸਾਰ ਭੋਗ ਕਰਦੇ ਹੋਏ ਉਹਨਾਂ ਨੂੰ ਫਿਰ ਇਹਨਾਂ ਲੋਕਾਂ ਦੇ ਵਿੱਚ ਆ ਕਰਕੇ ਫਿਰ ਪੂਰਨ ਸਤਿਗੁਰੂ ਦੇ ਉਪਦੇਸ਼ ਅਨੁਸਾਰ ਕਿਰਤ ਕਰਕੇ ਇਸ ਜੀਵਾਤਮਾ ਨੂੰ ਪਰਮ ਪਦ ਦਾ ਅਧਿਕਾਰੀ ਬਣਾਉਣ ਲਈ ਉਹੀ ਮਿਹਨਤ ਕਰਨੀ ਪੈਂਦੀ ਹੈ, ਜਿਸ ਮਿਹਨਤ ਨੂੰ ਅੱਜ ਇਹ ਚੋਲਾ ਧਾਰਨ ਕਰਕੇ ਅਸੀਂ ਕਰਨਾ ਨਹੀਂ ਚਾਹੁੰਦੇ। ਸਰੀਰ ਰੂਪ ਦੇ ਵਿੱਚ ਅਸੀਂ ਕਰਦੇ ਹਾਂ, ਬਹੁਤ ਕੁਰਬਾਨ ਹਨ ਸਤਿਗੁਰੂ ਕਿ ਇਹਦੀ ਇੱਕ ਸੀਮਾ ਹੈ, ਇਸ ਨੂੰ ਵੀ ਸਮਝੋ। ਇਸ ਕੁਰਬਾਨੀ ਦੀ ਵੀ ਇੱਕ ਸੀਮਾ ਹੈ, ਇਸ ਨੂੰ ਸਮਝੋ। ਇਸ ਸੀਮਾ ਤੋਂ ਜਦ ਤੱਕ ਅਸੀਂ ਨਹੀਂ ਉਭਰਾਂਗੇ ਅਸੀਂ ਕਾਲ ਦੇ ਜਾਲ ਚੋਂ ਨਿਕਲ ਨਹੀਂ ਸਕਦੇ। ਕਾਲ ਦਾ ਹੀ ਜਾਲ ਹੈ ਕਿ ਅਸੀਂ ਇਸੀ ਨੂੰ ਸਭ ਕੁਝ ਸਮਝ ਕਰਕੇ ਬੈਠੇ ਆ। ਇਹ ਵੀ ਕੁਰਬਾਨੀ ਹੈ ਪਰ ਇੱਕ ਸੀਮਾ ਤੱਕ, ਪਰ ਜਿਸ ਨੂੰ ਅਸੀਂ ਕੁਰਬਾਨ ਕਰਨਾ ਹੈ ਉਹ ਆਪਣੇ ਆਪ ਨੂੰ ਬਚਾ ਕਰਕੇ ਬੈਠਾ ਹੈ, ਉਸ ਨੂੰ ਆਪਣੇ ਘਰੋਂ ਕੱਢਣਾ ਹੈ। ਇੱਕ ਇੱਕ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵਿਸ਼ੇ ਵਿਕਾਰ ਜਿਹੜੇ ਅੰਤਰ ਦੇ ਵਿੱਚ ਮੌਜੂਦ ਨੇ, ਇਹ ਉਹਦੇ ਫਨ ਨੇ ਸੱਪ ਦੇ। ਜਦ ਤੱਕ ਇਹ ਸਾਰੇ ਫਨ ਕੱਟੇ ਨਹੀਂ ਜਾਣਗੇ ਤਦ ਤੱਕ ਜੋ ਮੇਨ ਸੱਪ ਹੈ ਮਨ, ਉਹ ਮਰੇਗਾ ਨਹੀਂ, ਔਰ ਅਸੀਂ ਇਸ ਜੀਵਾਤਮਾ ਨੂੰ ਅਧਿਕਾਰੀ ਬਣਾ ਹੀ ਨਹੀਂ ਸਕਦੇ।
ਕਰ ਕਿਰਪਾ ਬੇਟੇ ਗੁਰੂ ਸੋਈ, ਬਲ ਰੋਗ ਨਾ ਵਿਆਪੇ ਕੋ।
ਕਰ ਕਿਰਪਾ ਬੇਟੇ ਗੁਰੂ ਸੋਈ, ਵਿਚਾਰ ਕਰਕੇ ਦੇਖੋ ਜਦ ਤੱਕ ਉਸ ਪਰਮਾਤਮਾ ਦੀ ਕਿਰਪਾ ਨਾ ਹੋਵੇ ਤੇ ਅਸੀਂ ਸਤਿਗੁਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਔਰ ਦੂਸਰੇ ਪਾਸੇ ਕੀ ਹੈ ਕਿ ਅਸੀਂ ਸਾਰੇ ਪ੍ਰਾਪਤ ਕਰਕੇ ਬੈਠੇ ਹੋਏ ਆ, ਅਸੀਂ ਸਾਰਿਆਂ ਨੇ ਪ੍ਰਾਪਤ ਵੀ ਕਰ ਲਿਆ ਤੇ ਕਿਆ ਬਾਣੀ ਝੂਠ ਕਹਿ ਰਹੀ ਹੈ? ਵੇਦ ਕਤੇਬ ਕਹਿ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜਿਨ੍ਹਾਂ ਨੇ ਇਸ ਬਾਣੀ ਦੇ ਉੱਪਰ ਵਿਚਾਰ ਨਹੀਂ ਕੀਤਾ, ਸਤਸੰਗ ਦੇ ਵਿੱਚ ਬਾਣੀ ਸੁਣ ਕੇ ਉਸ ਦੇ ਉੱਪਰ ਅਮਲ ਨਹੀਂ ਕੀਤਾ, ਵਿਚਾਰ ਦਾ ਭਾਵ ਹੈ ਅਮਲ। ਮਤ ਕੋਈ ਜਾਣੇ ਕਿ ਅਸੀਂ ਘੰਟੋ ਬੈਠ ਕਰਕੇ ਸ਼ਬਦ ਦੇ ਅਰਥ ਕੱਢੀ ਜਾਂਦੇ ਹਾਂ, ਇਹ ਵਿਚਾਰ ਦੀ ਗੱਲ ਨਹੀਂ ਹੈ। ਵਿਚਾਰ ਦਾ ਭਾਵ ਹੈ ਕਿ ਅਮਲ, ਜਿਸ ਨੇ ਇਸ ਬਾਣੀ ਦੇ ਉੱਪਰ ਅਮਲ ਨਹੀਂ ਨਾ ਕੀਤਾ ਉਸ ਨੂੰ ਸਤਿਗੁਰ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਮੌਖਿਕ ਰੂਪ ਦੇ ਵਿੱਚ ਅਸੀਂ ਪ੍ਰਾਪਤ ਕਰ ਵੀ ਚੁੱਕੇ ਹਾਂ, ਦੂਸਰੀ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਹੁੰਦਾ ਤਿਤ ਰੋਗ ਬਲ ਵਿਆਪੇ ਕੋਈ, ਯਾਨੀ ਕਿ ਉਸ ਤੋਂ ਬਲ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਨੂੰ ਯਾਨੀ ਕਿ ਉਹ ਕੋਈ ਰੋਗ ਨਹੀਂ ਲੱਗਦਾ। ਰੋਗ ਕਿਹੜਾ ਹੈ? ਜਨਮ ਔਰ ਮਰਨ ਦਾ। ਅਸੀਂ ਤਾਂ ਸਾਰੇ ਸਤਿਗੁਰ ਨੂੰ ਪ੍ਰਾਪਤ ਕਰਕੇ ਇਹ ਰੋਗੀ ਵੀ ਬਣੇ ਬੈਠੇ ਹਾਂ ਤੇ ਕਿਆ ਤੁਕ ਝੂਠੀ ਹੋ ਗਈ? ਤੁਕ ਦਾ ਅੰਦਰ ਦਾ ਜਿਹੜਾ ਭਾਵ ਹੈ ਉਹ ਸਪਸ਼ਟ ਨਹੀਂ ਹੋਇਆ, ਇਸ ਕਰਕੇ ਅਸੀਂ ਬਾਹਰ ਦੇ ਬਾਹਰ ਰਹਿ ਗਏ। ਅਸਲੀ ਭਾਵ ਇਸ ਤੁਕ ਦਾ ਇਹ ਹੈ, ਇਹ ਬਲ ਤਾਂ ਹੀ ਮਿਲਦਾ ਹੈ ਜਿਸ ਨੇ ਅੰਤਰ ਦੇ ਵਿੱਚ ਸਤਿਗੁਰ ਦੇ ਉਸ ਸ਼ਬਦ ਰੂਪ ਨੂੰ ਪ੍ਰਾਪਤ ਕਰ ਲਿਆ। ਜਿਸ ਨੇ ਸ਼ਬਦ ਰੂਪ ਨੂੰ ਪ੍ਰਾਪਤ ਨਹੀਂ ਕੀਤਾ ਉਹ ਵੀ ਅਧੂਰਾ ਹੈ। ਵਿਚਾਰ ਕਰਕੇ ਦੇਖ ਲਓ, ਅਗਰ ਨੂਰਾਨੀ ਰੂਪ ਨੂੰ ਵੀ ਅਸੀਂ ਅਗਰ ਪ੍ਰਾਪਤ ਕਰ ਲਿਆ ਹੈ ਤੇ ਅਜੇ ਰਸਤਾ ਤੈਅ ਕਰਨਾ ਬਾਕੀ ਰਹਿ ਗਿਆ। ਜਦ ਤੱਕ ਉਹ ਰਸਤਾ ਵੀ ਤੈਅ ਨਹੀਂ ਹੋਏਗਾ, ਸਤਿਗੁਰੂ ਔਰ ਸ਼ਬਦ ਇੱਕ ਜਿਸ ਜਗ੍ਹਾ ਨੇ ਉਸ ਜਗ੍ਹਾ ਜਾ ਕਰਕੇ ਅਸੀਂ ਆਪਣੀ ਪ੍ਰੀਤ ਗੁਰੂ ਚਰਨਾਂ ਨਾਲ ਨਹੀਂ ਜੋੜਾਂਗੇ ਤਦ ਤੱਕ ਸਾਡਾ ਰਸਤਾ ਪੂਰਨ ਹੋ ਸਕਦਾ ਹੀ ਨਹੀਂ, ਯਾਨੀ ਕਿ ਤਦ ਵੀ ਅਸੀਂ ਅਧੂਰੇ ਹਾਂ। ਵਿਚਾਰ ਕਰਕੇ ਦੇਖੋ, ਅਜੇ ਤੇ ਅਸੀਂ ਲੈਬੋਰਟਰੀ ਦੇ ਅੰਦਰ ਹੀ ਨਹੀਂ ਗਏ ਤੇ ਅੰਦਰ ਦੇ ਰਸਤੇ ਨੂੰ ਕਿਹੜੇ ਯੁੱਗ ਦੇ ਵਿੱਚ ਤੈਅ ਕਰਾਂਗੇ? ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਾਣੀ ਦਾ ਅਧੂਰਾ ਅਰਥ ਲੈ ਕਰਕੇ ਅਸੀਂ ਨਹੀਂ ਪ੍ਰਗਟ ਕਰ ਸਕਦੇ। ਇਸ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਉਸਦੀ ਜਿਸ ਦੇ ਉੱਪਰ ਕਿਰਪਾ ਹੋਏਗੀ ਉਸੀ ਨੂੰ ਸਤਿਗੁਰ ਦੀ ਪ੍ਰਾਪਤੀ ਆਉਂਦੀ ਹੈ। ਤੇ ਕਿਰਪਾ ਕਿਸ ਨੂੰ ਆਉਂਦੀ ਹੈ? ਜਿਹੜਾ ਆਪਣੇ ਅੰਤਰ ਦੀ ਸਫਾਈ ਕਰ ਲੈਂਦਾ ਹੈ, ਯਾਨੀ ਕਿ ਵਿਸ਼ੇ ਵਿਕਾਰਾਂ ਚੋਂ ਨਿਕਲ ਜਾਂਦਾ ਹੈ, ਉਸੀ ਨੂੰ ਸਤਿਗੁਰ ਦੀ ਪ੍ਰਾਪਤੀ ਹੈ। ਹੋਰ ਕਿਸੇ ਨੂੰ ਵੀ ਸਤਿਗੁਰ ਦੀ ਪ੍ਰਾਪਤੀ ਨਾ ਅੱਜ ਤੱਕ ਹੋਈ ਹੈ, ਨਾ ਹੋ ਰਹੀ ਹੈ, ਨਾ ਹੋਏਗੀ। ਔਰ ਜਿਸ ਨੂੰ ਹੋ ਜਾਏਗੀ ਸੱਚਮੁੱਚ ਉਸ ਨੂੰ ਬਲ ਪ੍ਰਾਪਤ ਹੋ ਜਾਏਗਾ। ਬਲ ਕਿਹੜਾ ਹੈ? ਬਾਕੀ ਦੇ ਚਾਰ ਸੂਰਜਾਂ ਦਾ, ਕਿਉਂਕਿ ਅੰਦਰ ਜਾ ਕਰਕੇ ਕੁੰਡ ਇਸ਼ਨਾਨ ਕਰਨ ਦੇ ਬਾਅਦ 12 ਸੂਰਜ ਤੇ ਪ੍ਰਗਟ ਹੋ ਜਾਂਦੇ ਨੇ, ਫਿਰ ਵੀ ਜੀਵਾਤਮਾ ਦਸਵੇਂ ਦੁਆਰ ਪ੍ਰਵੇਸ਼ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਰਸਤੇ ਦੇ ਵਿੱਚ ਜੋ ਮੌਜੂਦ ਹੈ, ਜਿਹੜੀ ਰਚਨਾ ਮੌਜੂਦ ਹੈ, ਉਹ ਜੀਵਾਤਮਾ 12 ਸੂਰਜ ਦੀ ਤਾਕਤ ਲੈਣ ਦੇ ਬਾਅਦ ਵੀ ਉਸ ਰਚਨਾ ਨੂੰ ਦੇਖ ਕਰਕੇ ਪਾਰ ਸਾਧ ਜੀ ਨਹੀਂ ਜਾ ਸਕਦੀ। ਉਸ ਵੇਲੇ ਸ਼ਬਦ ਰੂਪ ਜਿਹੜਾ ਹੈ ਇਸ ਜੀਵਾਤਮਾ ਨੂੰ ਆਪਣੇ ਅੰਦਰ ਲਪੇਟ ਲੈਂਦਾ ਹੈ। اس طریقے دے نال پردا دے دینا جس طرح ایک مرغی اپنے چوجیاں نو دیندی ہے. کس طریقے دے نال سنسار تو بچا کر کے دورو انج ہی لگدا ہے کہ کوئی بچہ ہی نہیں ہے, اور جسے اودے پر ہٹا کر کے دیکھو تو 10-15 نکل آندے نے. اسی طریقے دے نال ستگرو جڑے نے اپنے اس شیشے نو اپنے انتر دے وچ لپیٹ کر کے اس رچنا نو دیکھن ہی نہیں دیندے اور رچنا نو پار کرا دیندے نے, اور اس تو بعد اس نو بل ملدا ہے اکال پرکھ دی گود دے وچ باقی دے چار سورجاں دا بل, اور جدوں اے چار سورجاں دا بل اس نو پراپت ہو جاندا ہے پھر او جنم مرن دے گیڑ چو نکل دیئے. اس تو پہلے جنم مرن دے گیڑ چو نکل سکدی ہی نہیں. جس رچنا نو پار برم دے وچ دیکھ کے پار نہیں کیتا جا سکتا, بڑیاں روحاں اتھے موجود نے اور بڑی مشکل دے نال لالٹین دے روپ دے وچ اپنا کام کر رہی نے. 12 سورج دی طاقت جڑی ہے اور لالٹین دا کام کر رہی ہے, پر او پار برم تو پر 10ویں دوار پہنچ نہیں سکدے. کیوں؟ کیونکہ پورن ستگرو انہاں نو پراپت نہیں سی ہویا. اس کر کے پہلی تک بھی جڑی گل کہی سی پورا ستگر, اس دا پا بھی یہی سی کہ ستگر پورا ہونا چاہیے, اور اس تک دے وچ بھی بالکل سپشٹ کر دیتا کہ جب تک جیواتما اندر دی صفائی نہیں کر لیندی تر درگاہ تو فرمان جاری نہیں ہوندا, اور جب تک فرمان جاری نہیں ہوئے گا ست گرو دی دیا میر رحمت پراپت نہیں ہو سکتی. تے کیا جڑی سانو مل رہی ہے دیا میر نہیں ہے, اے جی دیا میر ہے. ساتھ سنگ جی بانی بڑی گہری ہے, اے ساری سیما دے وچ ہے, جڑ پرکرتی دی ایک سیما ہے, اور اس سیما دے وچ رہ کر کے اسی اپار نو پراپت نہیں کر سکتے. اپار نو پراپت کرن واسطے سانو اس دیا میر تو بھی وڈی جڑی پورن دیا میر ہے شبد روپ دی, اس نو پراپت کرن لئی کوشش کرنی چاہی دی. اگر اسی باہر دے باہر انہاں متاں لفظاں پوتیاں مورتیاں وچ فسے رہ جاواں گے تے ساڈے اندر او جذبہ کس طرح پیدا ہوئے گا؟ اسی نندیا کردے ہاں گرو کردے ہاں گرو ستانا دے اتھے تیرت تے نہیں جانا فلانی جگہ نہیں جانا, اے ساری نندیا کر کے کچھ حاصل نہیں ہو سکدا. اے تیرت تے اگر جانا تے اپنے اندر شوق پیدا کرو اس پرماتما نو ملن دا. پرماتما اے نہیں دیکھ رہا کہ تسی جڑ وستو دے وی تلاش کر رہے ہو, او تے اے دیکھ رہا کہ تسی اندر دی صفائی کتنی کر رہے ہو, اور جنہاں روحاں نے اپنے اندر دی صفائی کر لئی انہاں دا فرمان بھی جاری ہو گیا, انہاں نو ستگرو بھی مل گئے, اور انہاں نو اے سچی دات پرماتما دا گن پرکاش اور آواز دا یعنی کہ نام بھی مل گیا. اسی جھوٹے نام دے وچ فس گئے, سچے نام نو پراپت کرن دا ادھیکاری بنایا ہی نہیں. اے گرنتھا پوتھیاں سارا نام ہے ورناتمک نام, اے سارا جڑ پرکتی دے نال سمبندھ رکھدا ہویا جھوٹا ہے. کیا اے پورن ستگرو دے مخاربن چ اتپن کیتی باڑی نہیں ہے جڑی اسی اتھوں سنائی سن رہے ہاں؟ سچ کھنڈ تو ساڈی چولیاں تقسیم کیتی جا رہی ہے, تے کیا اے تے طاقت نہیں ہے؟ ادھر بھی طاقت ہے, ایک سیما ہے یعنی کہ اے سانو گیان دے سکدی ہے اے جنجال کیسا ہے اور کس طریقے دے نال نکلنا ہے, بس اس تو اگے سانو کچھ نہیں کر سکتی. اس تو اگے اگر اسی کچھ پراپت کرنا چاہتے ہیں تو جڑی بانی ساری چولی تقسیم کیتی جا رہی ہے اس نو اسی عملی جامع پہنا دیئے, اور جدو اسی عملی جامع پہنا دیاں گے اس دا پاپ ہوئے گا کہ اسی گرو منتر نو تارن کر لیا, اس نشان دے نال جڑ گئے, اور جدو اسی اس نشان دے نال ایک ہو جاواں گے اس گرو منتر دا ہی روپ ہو جاواں گے, تو پھر پرکاش نے کوئی باہر اتھوں نہیں آنا, وہ تو انتر دے وچ پہلے ہی موجود ہے, اس نو ملن دے ادھیکاری ہو جاواں گے.
رام رمن ترن پہ ساگر سرن سور پارے جم کاگر,
رام رمن ترن پہ ساگر سرن سور پارے جم کاگر. ہن وچار کر کے دیکھو دونوں ہی گلاں سپائٹ نے کہ راما رام رامو جپ, دونوں ہی گلاں کہی ہیں کہ رام جو ہے صرف دیکھن جپن دا وشے نہیں, وہ دیکھن دا بھی وشے ہے, اور اسے طریقے دے نال سپشٹ کردے نے کہ جد تک تو پورن سور, سور کس نو کیا ہے؟ سورمے نو, یعنی کہ تسی سورما بننا.